गुरु नानक पाद पंकज वंदन। सिमरौं अंगद दुख गुरु अमरदास हृदय नित त्यावो हृदय। श्री गुरु राम गुरु अर्जुन विघ्न के नाशक हर गोविंद शुभ मत पर श्री हर राय नमो कर जोरी नमो। श्री हर कृष्ण मनाऊ तेग बहादुर परम कृपाला वाहिगुरु पर श्री गुरु गोविंद परतरा पर पुन पुन बंदों बार बार एकंकार सतगुरु तेह प्रसाद सच होय। वाहे गुरु जी की फतेह। श्री नानक परशोत्तम परम परावर नाथ जुगल चरण मम वंदना तर पर तर कर माथ। जिस मह अमृत ज्ञान है मानक भगत वराग गुरु ग्रंथ साहिब उदद बंदों कर अनुराग। जजन भजन मम खालसा खालसा पूज बे जोग दास गोविंद फते खालसा दर्स परस मिटे सोग। आत्म रस जो जान ही सो है खालस देव प्रभ मह मो मह तास मह रंचक नाहन पेव। मूकुच रह शास्त्र खट पिंग गिरन चढ़ जाए अंधलख बदरो सुन जो काल कृपा कराए। कहां बुद्ध प्रभ तुच्छ हमारी वर्ण सके महिमा जो तिहारी। हम ना सकत कर सिफत तुम्हारी आप ले हो तुम कथा सुधारी। हम ना सकत कर सिफत तुम्हारी आप ले हो तुम कथा सुधारी।
चौपाई तेर कृपा कर नाम दृढ़ावा तरियो कष्टे मोह नसावा बहुर गए उद्यान मझारा वैसे ते जग गुर कर तारा।
वाहिगुरु जी का खालसा
वाहिगुरु जी की फतेह।
परम सत्कार योग सम्मान योग गुरु का खास रूप गुरु खालसा सात संगत वड़े भाग हन ਦਿਨ ਦੁਨੀਆਂ ਦੇ ਮਾਲਕ ਪਰਮ ਪਰਾਵਰ ਨਾਥ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗੁਰਦੇਵ ਜੀ ਦੇ ਪਾਵਨ ਪਵਿੱਤਰ ਚਰਨ ਚੋਂ ਪ੍ਰਾਪਤ ਇਤਿਹਾਸਕ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਚ ਜੁੜ ਕੇ ਇਕੱਤਰ ਹੋ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੀ ਪਵਿੱਤਰ ਲੜੀਵਾਰ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਨਾਲ ਆਪ ਜੀ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਸੁਲਤਾਨਪੁਰ ਸਾਹਿਬ ਬਾਬਾ ਮੂਲ ਚੰਦ ਜੀ ਨੇ ਸਤਿਗੁਰਾਂ ਦੇ ਨਾਲ ਖੁਦ ਝਗੜਾ ਕੀਤਾ ਹੈ, ਅਨੇਕ ਪ੍ਰਕਾਰ ਦੇ ਬੁਰੇ ਭਲੇ ਸ਼ਬਦ ਸਾਹਿਬਾਂ ਨੂੰ ਆਖੇ ਹਨ, ਪਰ ਗੁਰਦੇਵ ਨੇ ਅੱਗੋਂ ਕਿਸੇ ਪ੍ਰਕਾਰ ਦਾ ਕੋਈ ਜਵਾਬ ਨਹੀਂ ਦਿੱਤਾ। ਇੰਨੇ ਨੂੰ ਰਾਤ ਦਾ ਸਮਾਂ ਹੋਇਆ, ਲੰਗਰ ਪਾਣੀ ਪ੍ਰਸ਼ਾਦਾ ਛੱਕ ਕੇ ਸਭ ਰਾਤ ਨੂੰ ਸੌਂ ਗਏ। ਅੰਮ੍ਰਿਤ ਵੇਲੇ ਸਤਿਗੁਰੂ ਜੀ ਜਾਗੇ ਹਨ, ਵੇਈ ਨਦੀ ਵਿੱਚ ਇਸ਼ਨਾਨ ਕਰਕੇ ਚੌਂਕੜਾ ਲਾ ਕੇ ਆਪਣੇ ਨਿੱਜ ਸਰੂਪ ਪਰਾਇਣ ਹੋਏ ਨੇ। ਥੋੜਾ ਜਿਹਾ ਚਾਨਣਾ ਲੱਗਾ, ਲੋ ਲੱਗੀ ਤੇ ਨੇੜੇ ਕੁਝ ਝਗੜੇ ਦੀ ਆਵਾਜ਼ ਸੁਣੀ। ਵੇਖਿਆ ਕਿ ਇੱਕ ਖੱਤਰੀ ਇੱਕ ਬ੍ਰਾਹਮਣ ਜੋ ਗਊ ਲੈ ਕੇ ਆ ਰਿਹਾ, ਵੇਈ ਨਦੀ ਤੋਂ ਪੁਲ ਤੋਂ ਉਸ ਗਊ ਨੂੰ ਲੈ ਕੇ ਜਾਣਾ, ਟੈਕਸ ਦੀ ਮੰਗ ਕਰ ਰਿਹਾ। ਬ੍ਰਾਹਮਣ ਗਰੀਬ ਹੈ ਜੋ ਟੈਕਸ ਦੇ ਨਹੀਂ ਸਕਦਾ, ਫਿਰ ਜਿੰਨਾ ਟੈਕਸ ਹੈ ਉਹਦੇ ਨਾਲੋਂ ਦੁੱਗਣਾ ਮੰਗ ਰਿਹਾ। ਫਿਰ ਉਸੇ ਗਊ ਦੇ ਗੋਬਰ ਦਾ ਲੇਪ ਕਰਕੇ ਚੌਂਕਾ ਬਣਾ ਕੇ ਉੱਥੇ ਪਵਿੱਤਰ ਬਣ ਕੇ ਪ੍ਰਸ਼ਾਦਾ ਛੱਕ ਰਿਹਾ। ਉਹਦੀ ਇਹ ਕੁਰੀਤੀ ਵੇਖ ਕੇ ਸਤਿਗੁਰਾਂ ਨੇ ਫਿਰ ਪਾਵਨ ਸਲੋਕ ਉਚਾਰਿਆ, ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈਂ ਜਪ ਮਾਲੀ, ਧਾਨ ਮਲੇਛਾ ਖਾਈ, ਛੋਡੀ ਲੇ ਪਾਖੰਡਾ, ਨਾਮ ਲਿਆ ਜਾਹੇ ਤਰਨ ਦਾ। ਇਹ ਸਲੋਕ ਉਚਾਰ ਕੇ ਉਪਦੇਸ਼ ਦਿੱਤਾ। ਮਹਾਰਾਜ ਜੀ ਦੇ ਮੁਖਾਰ ਬਿੰਦ ਚੋਂ ਇਹ ਉਪਦੇਸ਼ ਜਿਸ ਵੇਲੇ ਉਸ ਖੱਤਰੀ ਭਾਈ ਨੇ ਸੁਣਿਆ ਹੈ, ਬ੍ਰਾਹਮਣ ਨੇ ਵੀ ਇਹ ਉਪਦੇਸ਼ ਸੁਣਿਆ ਹੈ, ਸਤਿਗੁਰਾਂ ਦੇ ਚਰਨਾਂ ਤੇ ਢਹਿ ਪਏ, ਕਹਿਣ ਲੱਗਾ, ਮਹਾਰਾਜ ਮੈਂ ਭੁੱਲਿਆ ਸੀ, ਧਨ ਦੇ ਲਾਲਚ ਕਰਕੇ ਚਿੱਤ ਚ ਭਰਮਿਆ ਹੋਇਆ ਸੀ, ਤੁਸੀਂ ਕਿਰਪਾ ਕਰਕੇ ਦਇਆ ਕਰਕੇ ਮੈਨੂੰ ਮਾਰਗ ਪਾ ਦਿੱਤਾ ਹੈ। ਆਓ ਇਹ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸੁਣੀਏ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੇ ਪਾਵਨ ਪਵਿੱਤਰ ਸਰੂਪ ਨੂੰ ਹਿਰਦੇ ਚ ਵਸਾਉਂਦਿਆਂ ਚਿੱਤ ਬਿਰਤੀਆਂ ਦੀ ਇਕਾਗਰਤਾ ਲਈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਚ ਹਾਜ਼ਰੀ ਲਵਾਉਣ ਲਈ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹੇਰਾ ਪੁਨਪੁਰ ਬਰੇ ਨ ਆਏ ਕੈ ਬਾਹੁਰ ਬਾਸਰ ਰੈਨ।
ਸਤਿਗੁਰੂ ਜੀ ਨੇ ਜਿਸ ਵੇਲੇ ਇਸ ਛੱਤਰੀ ਨੂੰ ਉਪਦੇਸ਼ ਦਿੱਤਾ, ਮਹਾਰਾਜ ਜੀ ਨੇ ਇਹਦੇ ਤੇ ਕਿਰਪਾ ਦ੍ਰਿਸ਼ਟੀ ਕੀਤੀ, ਇਹਦੇ ਅੰਦਰ ਜਿਹੜਾ ਅਗਿਆਨਤਾ ਦਾ ਤਮ ਹਨੇਰਾ ਛਾਇਆ ਹੋਇਆ ਦੂਰ ਕਰ ਦਿੱਤਾ। ਆਪ ਸਤਿਗੁਰੂ ਜੀ ਉੱਥੋਂ ਹੀ ਬਾਹਰੋਂ ਬਾਹਰ ਲਾਗੇ ਬੰਨ ਸੀ, ਜੰਗਲ ਸੀ, ਉਸ ਜੰਗਲ ਵਿੱਚ ਚਲੇ ਗਏ ਤੇ ਜੰਗਲ ਵਿੱਚ ਜਾ ਕੇ ਜਿਉਂ ਆਸਣ ਲਾਏ ਕਿ ਸਤਿਗੁਰੂ ਜੀ ਨੇ ਰਾਤ ਦਿਨ ਬਾਹਰ ਹੀ ਬਤੀਤ ਕੀਤਾ, ਨਗਰ ਵਿੱਚ ਵਾਪਸ ਨਹੀਂ ਆਏ। ਉਧਰ ਨਗਰ ਚ ਬਾਬਾ ਮੂਲ ਚੰਦ ਤੇ ਮਾਤਾ ਚੰਦੋ ਰਾਣੀ ਘਰ ਚ ਪਹਿਲਾਂ ਹੀ ਆਏ ਹੋਏ ਸੀ, ਉਹ ਝਗੜਾ ਕਰਦੇ ਸਨ, ਗਰੀਬ ਨਵਾਜ ਪਾਤਸ਼ਾਹ ਆਪਣੀ ਮੌਜ ਵਿੱਚ ਆਪਣੇ ਰੰਗ ਚ ਰਹਿੰਦੇ ਨੇ। ਬਾਹਰ ਜੰਗਲ ਵਿੱਚ ਹੀ ਸਤਿਗੁਰੂ ਜੀ ਨੇ ਰਾਤ ਤੇ ਦਿਨ ਬਤੀਤ ਕੀਤਾ ਹੈ।
ਸਮਾਂ ਬਿਤਾਵੇ ਸਤਿਗੁਰੂ ਸ਼੍ਰੀ ਅੰਗਦ ਸੁਣ ਬੈਨ।
ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਗੁਰੂ ਅੰਗਦ ਸਾਹਿਬ ਨੂੰ ਸੁਣਾ ਰਹੇ ਨੇ। ਕਹਿੰਦੇ ਹੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਹੁਣ ਬਾਹਰ ਜੰਗਲ ਵਿੱਚ ਹੀ ਸਮਾਂ ਬਤੀਤ ਕਰਦੇ ਨੇ, ਘਰ ਨਹੀਂ ਆਉਂਦੇ। ਬਾਹਰ ਬਨ ਵਿੱਚ ਹੀ ਸਤਿਗੁਰੂ ਜੀ ਬਹੁਤਾ ਸਮਾਂ ਜੰਗਲ 'ਚ ਚੌਂਕੜਾ ਮਾਰ ਕੇ ਸਮਾਧੀ ਵਿੱਚ ਸਥਿਤ ਰਹਿੰਦੇ ਨੇ, ਆਪਣੇ ਨਿੱਜ ਸਰੂਪ ਦੇ ਵਿੱਚ ਤਾੜੀ ਲਾ ਕੇ ਰੱਖਦੇ ਹਨ।
ਕਿਉਂ ਪਈ ਬਾਲਾ ਬਰਨਤ ਬੋਰੋ ਮੂਲਾ, ਲਖਤ ਨਾ ਭੇਦ ਪਰਮ ਮੈਂ ਭੂਲਾ।
ਭਾਈ ਬਾਲਾ ਜੀ ਇਹ ਕਥਾ ਸੁਣਾਉਂਦੇ ਨੇ ਮਹਾਰਾਜ ਗੁਰੂ ਅੰਗਦ ਸਾਹਿਬ ਨੂੰ ਕਿ ਮਹਾਰਾਜ ਬਾਬਾ ਮੂਲ ਚੰਦ ਜੀ ਜਿਹੜੇ ਸਤਿਗੁਰਾਂ ਦੇ ਭੇਦ ਨੂੰ ਨਹੀਂ ਜਾਣਦੇ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਰਹੱਸ ਨੂੰ ਨਹੀਂ ਜਾਣਦੇ, ਕੇਵਲ ਭਰਮ ਤੇ ਭੁਲੇਖੇ ਚ ਹੀ ਭੁੱਲੇ ਹੋਏ ਨੇ। ਉਹਨਾਂ ਨੂੰ ਇਹੀ ਨਜ਼ਰ ਆਉਂਦਾ ਵੀ ਇਹ ਸਾਡਾ ਰਿਸ਼ਤੇਦਾਰ ਹੈ, ਇਹ ਸਾਡਾ ਸੰਬੰਧੀ ਹੈ, ਔਰ ਖਾਲਸਾ ਜੀ ਉਸ ਭਰਮ ਦੇ ਵਿੱਚ ਹੀ ਭੁੱਲੇ ਹੋਏ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਅਸਲ ਮਹਿਮਾ ਹੈ, ਸਤਿਗੁਰੂ ਜੀ ਦਾ ਜੋ ਭੇਦ ਹੈ, ਉਹ ਭੇਦ ਉਹ ਨਹੀਂ ਜਾਣਦੇ।
ਭਇਓ ਤਿਆਰ ਚਲਨ ਨਿਜ ਨਗਰਾ।
ਬਾਬੇ ਮੂਲ ਚੰਦ ਨੇ ਇਧਰ ਤਿਆਰੀ ਕਰ ਲਈ ਕਿ ਹੁਣ ਆਪਾਂ ਇੱਥੇ ਸੁਲਤਾਨਪੁਰ ਕੀ ਕਰਨਾ। ਚੰਦੋ ਰਾਣੀ ਨੂੰ ਕਹਿੰਦੇ ਵੀ ਆਪਾਂ ਚੱਲੀਏ, ਨਾਨਕ ਤਾਂ ਫਕੀਰ ਬਣ ਗਿਆ, ਸਾਧ ਬਣ ਗਿਆ, ਉਹ ਤਾਂ ਹੁਣ ਬਾਹਰ ਜੰਗਲ ਚੋਂ ਹੀ ਘਰ ਨਹੀਂ ਵਾਪਸ ਮੁੜਦਾ, ਤੇ ਆਪਾਂ ਇੱਥੇ ਹੁਣ ਰਹਿ ਕੇ ਕੀ ਕਰਨਾ। ਬਾਬੇ ਮੂਲ ਚੰਦ ਨੇ ਆਪਣੇ ਨਗਰ ਬਟਾਲੇ ਨਗਰ ਨੂੰ ਚੱਲਣ ਦੀ ਤਿਆਰੀ ਕਰ ਲਈ।
ਸਦਨ ਸੰਭਾਰਨ ਕਾਰਜ ਸਗਰਾ।
ਕਹਿੰਦੇ ਵੀ ਮੇਰਾ ਵੀ ਘਰ ਦਾ ਕੰਮ ਕਾਰ ਹੈ, ਇੱਥੇ ਆਇਆਂ ਨੂੰ ਕਈ ਦਿਨ ਬੀਤ ਗਏ, ਕਈ ਮਹੀਨੇ ਬੀਤ ਗਏ ਨੇ, ਤੇ ਇੱਥੇ ਆਪਾਂ ਰਹਿ ਗਏ ਹਾਂ, ਪਿੱਛੇ ਜਿਹੜਾ ਘਰ ਦਾ ਕੰਮ ਕਾਰ ਆ ਉਹ ਕਹਿੰਦੇ ਸੰਭਾਲਣਾ, ਤੇ ਮੈਂ ਹੁਣ ਜਾ ਕੇ ਆਪਣੇ ਘਰ ਦੇ ਕੰਮ ਕਾਰ ਵੀ ਸੰਭਾਲਣੇ ਨੇ। ਰੰਧਾਵਿਆਂ ਦੀ ਪਟਵਾਰੀ ਦੀ ਕਿਰਤ ਹੈ, ਉਹ ਕਿਰਤ ਵੀ ਮੈਂ ਜਾ ਕੇ ਸੰਭਾਲ ਕੇ ਕਰਨੀ ਹੈ।
ਆਨੰਦ ਸੋ ਇਮ ਗਿਰਾ ਉਚਾਰੀ, ਸੁਣੋ ਸੁਲੱਖਣੀ ਸੁਤਾ ਹਮਾਰੇ।
ਜਦੋਂ ਇਹ ਫੁਰਨਾ ਬਾਬੇ ਮੂਲ ਚੰਦ ਨੇ ਕੀਤਾ ਚੱਲਣ ਵਾਸਤੇ, ਤੇ ਆਪਣੀ ਧੀ ਰਾਣੀ ਮਾਤਾ ਸੁਲੱਖਣੀ ਜੀ ਨੂੰ ਬਾਬਾ ਮੂਲ ਚੰਦ ਜੀ ਕਹਿਣ ਲੱਗੇ, ਕਹਿਣ ਲੱਗੇ ਸੁਲੱਖਣੀ ਤੂੰ ਸਾਡੀ ਧੀ ਹੈ, ਤੂੰ ਇੱਕੋ ਇੱਕ ਸਾਡੀ ਲੜਕੀ ਹੈ।
ਇੱਥੇ
ਤੇਰਾ ਕੀ ਕੰਮ ਹੈ, ਪਤੀ ਦੇ ਆਸਰੇ ਇਸਤਰੀ ਆਪਣੀ ਸਾਰੀ ਜ਼ਿੰਦਗੀ ਕੱਟਦੀ ਹੈ, ਜੇ ਪਤੀ ਫਕੀਰ ਬਣ ਕੇ ਦੁਨੀਆਂ ਦੀ ਲਾਜ ਛੱਡ ਕੇ ਚਲਾ ਜਾਏ ਤੇ ਫਿਰ ਇਸਤਰੀ ਨੇ ਕਿਹਦੇ ਆਸਰੇ ਰਹਿਣਾ ਹੁੰਦਾ। ਤੇ ਹੇ ਸੁਲੱਖਣੀ ਹੁਣ ਇੱਥੇ ਤੂੰ ਕਿਸ ਦੇ ਆਸਰੇ ਰਹਿਣਾ, ਇੱਥੇ ਤੂੰ ਕਿਸ ਦੇ ਸਹਾਰੇ ਕਿਸ ਕਾਰਨ ਕਰਕੇ ਬੈਠਣਾ।
ਸਭ ਪਤੀ ਭਾ ਫਕੀਰ ਸੱਜ ਲਾਜਾ।
ਇੱਥੇ ਰਹਿਣ ਦਾ ਤੇਰਾ ਤਾਂ ਕੋਈ ਕੰਮ ਨਹੀਂ ਬਣਦਾ ਵੀ ਤੂੰ ਇੱਥੇ ਰਵੇ, ਕਿਉਂਕਿ ਤੇਰਾ ਜਿਹੜਾ ਪਤੀ ਹੈ ਉਹ ਤਾਂ ਦੁਨੀਆਂ ਦੀ ਲਾਜ ਸ਼ਰਮ ਹਯਾਰ ਨੂੰ ਛੱਡ ਕੇ ਫਕੀਰ ਬਣ ਗਿਆ, ਉਹਨੂੰ ਤਾਂ ਕਿਸੇ ਰਿਸ਼ਤੇਦਾਰੀ ਦੀ ਕੋਈ ਹਯਾਰ ਨਹੀਂ ਵੀ ਮੇਰੇ ਸੰਬੰਧੀ ਮੈਨੂੰ ਕੀ ਕਹਿ ਰਹੇ ਨੇ, ਮੇਰੇ ਰਿਸ਼ਤੇਦਾਰ ਮੈਨੂੰ ਕੀ ਕਹਿ ਰਹੇ ਨੇ। ਉਹਨੇ ਤਾਂ ਦੁਨੀਆਂ ਦੀ ਜਿਹੜੀ ਕਾਣ ਕਨੋੜ ਹੈ, ਲੋਕ ਲਾਜ ਹੈ, ਉਹ ਬਿਲਕੁਲ ਹੀ ਛੱਡ ਦਿੱਤੀ ਹੈ ਤੇ ਉਹ ਫਕੀਰ ਬਣ ਗਏ ਨੇ।
ਅਪਰੈ ਕਮਨ ਕਰੈ ਨਿਰਬਹਿਵਾ।
ਤੇ ਹੁਣ ਇੱਥੇ ਤੇਰਾ ਨਿਰਵਾਹ ਕਿਵੇਂ ਚੱਲੇਗਾ, ਜੇ ਤੇਰਾ ਪਤੀ ਇੱਥੇ ਨਹੀਂ ਤੇ ਤੇਰੀ ਜ਼ਿੰਦਗੀ ਦਾ ਨਿਰਵਾਹ ਕਿਵੇਂ ਚੱਲੇਗਾ, ਇਹ ਬੱਚਿਆਂ ਦੀ ਪਰਵਰਿਸ਼ ਇੱਥੇ ਕਿਵੇਂ ਹੋਵੇਗੀ। ਮੈਨੂੰ ਇਸ ਗੱਲ ਦੀ ਫਿਕਰ ਕਿ ਤੇਰਾ ਨਿਰਵਾਹ ਕਿਵੇਂ ਚੱਲੇਗਾ। ਜੀਵਨ ਦਾ ਨਿਰਵਾਹ ਤਾਂ ਧਨ ਦੇ ਆਸਰੇ ਚੱਲਦਾ ਨਾ, ਗ੍ਰਿਸ਼ਤੀਆਂ ਦਾ, ਤੇ ਹੁਣ ਤੇਰੇ ਜੀਵਨ ਦਾ ਨਿਰਵਾਹ ਇੱਥੇ ਕਿਉਂ, ਕੌਣ ਚਲਾਏਗਾ, ਹੋਰ ਕਿਹਨੇ ਇੱਥੇ ਤੇਰੇ ਜੀਵਨ ਦਾ ਨਿਰਵਾਹ ਚਲਾਉਣਾ ਹੈ।
ਸਦਨ ਚਲੋ ਮੁਝ ਹੈ ਸੁਖ ਤੈਮਾ।
ਇਸ ਕਰਕੇ ਹੇ ਪੁੱਤਰੀ ਸੁਲੱਖਣੀ, ਤੂੰ ਮੇਰੇ ਨਾਲ ਮੇਰੇ ਘਰ ਚੱਲ, ਉੱਥੇ ਤੈਨੂੰ ਸਾਰੇ ਸੁੱਖ ਮਿਲਣਗੇ, ਸਾਰੀਆਂ ਸਹੂਲਤਾਂ ਮਿਲਣਗੀਆਂ, ਹਰ ਪ੍ਰਕਾਰ ਦੀ ਚੀਜ਼ ਆਪਣੇ ਘਰ ਦੇ ਵਿੱਚ ਹੈ, ਪਰਮੇਸ਼ਰ ਦਾ ਦਿੱਤਾ ਸਭ ਕੁਝ ਹੈ, ਇੱਥੇ ਹੁਣ ਤੂੰ ਕਿਹਦੇ ਆਸਰੇ ਟਾਈਮ ਪਾਸ ਕਰੇਂਗੀ? ਇਸ ਕਰਕੇ ਤੂੰ ਹੁਣ ਮੇਰੇ ਨਾਲ ਮੇਰੇ ਘਰ ਚੱਲ, ਉੱਥੇ ਤੈਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ।
ਕਰਮ ਮੰਦ ਹੈ ਸੁੱਤਾ ਤੁਮਾਰੇ, ਘਰ ਉਜੜਿਓ ਇਸ ਹਾਲ ਪਤਾਰੇ।
ਹੇ ਧੀ ਰਾਣੀ, ਤੇਰੇ ਭਾਗ ਹੀ ਮਾੜੇ ਨਿਕਲੇ ਨੇ, ਤੇਰੇ ਕਰਮ ਹੀ ਮੰਦ ਨਿਕਲੇ ਨੇ ਕਿ ਤੇਰਾ ਵਸਦਾ ਰਸਦਾ ਘਰ ਉਜੜ ਗਿਆ ਹੈ। ਜਦੋਂ ਪਤੀ ਫਕੀਰ ਬਣ ਕੇ ਘਰੋਂ ਨਿਕਲ ਗਿਆ ਤੇ ਫਿਰ ਘਰ ਉਜੜਿਆ ਹੀ ਹੈ ਨਾ, ਫਿਰ ਉਹ ਘਰ ਵਸਿਆ ਥੋੜੀ ਹੈ। ਤੇਰੇ ਕਰਮ ਹੀ ਮੰਦ ਨਿਕਲੇ ਨੇ ਕਿ ਤੇਰਾ ਭਰਤਾ ਤੇਰਾ ਪਤੀ ਫਕੀਰ ਬਣ ਕੇ ਚਲਾ ਗਿਆ ਔਰ ਤੇਰਾ ਵਸਦਾ ਰਸਦਾ ਘਰ ਉਜੜ ਗਿਆ ਹੈ।
ਦੋਹੇਰਾ ਬਨਤ ਨਾਨਕੀ ਬਦਨ ਤੇ ਇਹੋ ਨਾ ਬਣੈ ਇਹ ਬਾਤ।
ਜਦੋਂ ਬਾਬੇ ਮੂਲ ਚੰਦ ਨੇ ਕਿਹਾ ਨਾ ਵੀ ਮੈਂ ਸੁਲੱਖਣੀ ਨੂੰ ਨਾਲ ਲੈ ਜਾਣਾ ਤੇ ਨੇੜੇ ਹੀ ਬੇਬੇ ਨਾਨਕੀ ਜੀ ਬੈਠੇ ਸੁਣਦੇ ਸਨ। ਧੰਨ ਬੇਬੇ ਨਾਨਕੀ ਜੀ, ਉਹ ਉਸ ਵੇਲੇ ਬੋਲੇ, ਕਹਿਣ ਲੱਗੇ ਵੀ ਇਸ ਤਰ੍ਹਾਂ ਜਾਣਾ ਨਹੀਂ ਬਣਦਾ ਮੇਰੀ ਭਰਜਾਈ ਸੁਲੱਖਣੀ ਦਾ,
ਵੀ ਇੱਦਾਂ ਘਰ ਉਹਦਾ ਹੀ ਹੈ ਨਾ, ਇਹ ਘਰ ਵਸਦਾ ਰਸਦਾ ਹੈ, ਏਦਾਂ ਇਹ ਘਰ ਛੱਡ ਕੇ ਚਲੀ ਜਾਵੇ ਏਦਾਂ ਨੀ ਇਹ ਗੱਲ ਬਣਦੀ।
ਕਿਉਂ ਭਰਜਾਈ ਕੋ ਅਵੈ ਜਾਨ ਦਿਓ ਸੰਗ ਤਾਤ।
ਮੈਂ ਆਪਣੀ ਭਰਜਾਈ ਨੂੰ ਏਦਾਂ ਕਿਵੇਂ ਨਾਲ ਜਾਣ ਦੇ ਦਿਆਂ?
ਕਿਉਂਕਿ ਉਹਦਾ ਘਰ ਵਸਦਾ ਹੈ, ਘਰ ਬਣਿਆ ਹੋਇਆ ਤੇ ਏਦਾਂ ਮੈਂ ਆਪਣੀ ਭਰਜਾਈ ਨੂੰ ਭਲਾ ਉਹਦੇ ਪਤੀ ਨਾਲ ਉਹਦੇ ਪਿਤਾ ਨਾਲ ਕਿਵੇਂ ਜਾਣ ਦੇ ਸਕਦੀ ਹਾਂ?
ਕਿਉਂ ਪਈ ਇੱਕ ਤੋਂ ਕਰੀ ਪ੍ਰਾਤ ਗਤ ਐਸੇ, ਦੁਤੀਆ ਜਾਤ ਭਰਜਾਈ ਤੈਸੇ।
ਇੱਕ ਤਾਂ ਪਹਿਲਾਂ ਮੇਰੇ ਵੀਰ ਨੇ ਸਾਡੇ ਨਾਲ ਏਦਾਂ ਕੀਤਾ ਵੀ ਉਹ ਫਕੀਰ ਬਣ ਗਏ ਨੇ, ਉਹਨਾਂ ਦੀ ਮੌਜ ਹੈ, ਤੇ ਦੂਜਾ ਮੇਰੀ ਭਰਜਾਈ ਮੇਰੇ ਵੀਰ ਦੇ ਘਰ ਵਸਦੀ ਤੇ ਮੈਨੂੰ ਇਹ ਤਾਂ ਧੀਰਗ ਸੀ ਨਾ ਵੀ ਮੇਰੇ ਭਰਾ ਦਾ ਘਰ ਵਸਦਾ, ਘੱਟੋ ਘੱਟ ਮੇਰੇ ਮਨ ਨੂੰ ਇਹ ਤਸੱਲੀ ਤਾਂ ਹੈ। ਪਰ ਜੇ ਹੁਣ ਭਰਜਾਈ ਵੀ ਚਲੀ ਗਈ
ਕੇ ਬਿਦ ਉਰ ਮੈਂ ਧੀਰਜ ਧਰੋ,
ਮੈਂ ਕਿਵੇਂ ਧੀਰਜ ਰੱਖਾਂਗੀ? ਮੇਰੇ ਮਨ ਨੂੰ ਧੀਰਜ ਕਿਵੇਂ ਮਿਲੇਗਾ? ਇੱਕ ਤਾਂ ਮੇਰਾ ਵੀਰ ਪਹਿਲਾਂ ਹੀ ਘਰ ਨਹੀਂ ਆਉਂਦਾ, ਦੂਜਾ ਮੇਰੀ ਭਰਜਾਈ ਵੀ ਚਲੀ ਜਾਵੇ ਬਾਬਾ ਮੂਲ ਚੰਦ ਜੀ ਤੁਹਾਡੇ ਨਾਲ, ਤੇ ਘਰ ਤਾਂ ਮੇਰੇ ਵੀਰ ਦਾ ਬਿਲਕੁਲ ਸੁੰਜਾ ਖਾਲੀ, ਮੈਨੂੰ ਤਾਂ ਖਾਣ ਨੂੰ ਪਏਗਾ ਨਾ, ਮੈਨੂੰ ਧੀਰਜ ਕਿਵੇਂ ਮਿਲੇਗਾ? ਮੇਰੇ ਮਨ ਨੂੰ ਹੌਸਲਾ ਕਿਵੇਂ ਮਿਲੇਗਾ?
ਨਿਜ ਮਨ ਪਰਚਾ ਕੇ ਸੰਗ ਕਰੋ,
ਮੈਂ ਆਪਣਾ ਮਨ ਕਿਹਦੇ ਨਾਲ ਪਰਚਾਵਾਂਗੀ? ਇਹਨਾਂ ਕਰਕੇ ਮੇਰਾ ਮਨ ਪਰਚਿਆ ਹੋਇਆ। ਆ ਮੇਰੇ ਵੀਰ ਦੇ ਦੋ ਸਾਹਿਬਜ਼ਾਦੇ ਨੇ ਬਾਬਾ ਸ਼੍ਰੀ ਚੰਦ ਲਖਮੀ ਚੰਦ ਦਾਸ ਜੀ, ਇਹ ਆਉਂਦੇ ਨੇ ਭੂਆ ਕਹਿ ਕੇ ਮੇਰੀ ਗੋਦ ਚ ਬੈਠਦੇ ਨੇ, ਇਹਨਾਂ ਨਾਲ ਮੇਰਾ ਮਨ ਪਰਚਿਆ ਹੋਇਆ, ਮਨ ਲੱਗਾ ਹੋਇਆ। ਤੇ ਜੇ ਤੁਸੀਂ ਇਹਨਾਂ ਨੂੰ ਨਾਲ ਲੈ ਗਏ ਤੇ ਮੇਰਾ ਮਨ ਕਿਵੇਂ ਲੱਗੇਗਾ? ਮੇਰਾ ਮਨ ਕਿਵੇਂ ਪਰਚੇਗਾ?
ਚੰਦੋ ਰਾਣੀ ਬੈਨ ਅਲਾਏ, ਕੇ ਅਵਲੰਬ ਰਹੇ ਇਹ ਜਾਏ।
ਲਾਗੇ ਮਾਤਾ ਚੰਦੋ ਰਾਣੀ ਬੈਠੀ ਸੀ, ਬੇਬੇ ਨਾਨਕੀ ਦੀਆਂ ਇਹ ਗੱਲਾਂ ਸੁਣ ਕੇ ਮਾਤਾ ਚੰਦੋ ਰਾਣੀ ਬੋਲੀ, ਕਹਿਣ ਲੱਗੀ ਹੈ ਨਾਨਕੀ ਤੂੰ ਸਿਆਣੀ ਹੈ, ਇਹ ਦੱਸ ਵੀ ਮੇਰੀ ਧੀ ਹੁਣ ਇੱਥੇ ਕਿਹਦੇ ਆਸਰੇ ਰਵੇ? ਜੇ ਉਹਦਾ ਭਰਤਾ ਘਰ ਨਹੀਂ ਵੜਦਾ, ਬਾਹਰ ਜੰਗਲ ਦੇ ਵਿੱਚ ਰਹਿੰਦਾ, ਕੀ ਜਾਣੀਏ ਉੱਥੋਂ ਬਾਹਰ ਉਹ ਜੰਗਲ ਵਿੱਚੋਂ ਹੋਰ ਉਹ ਕਿੱਧਰ ਨੂੰ ਚਲਾ ਜਾਏ, ਘਰ ਉਹਨੇ ਆਉਣਾ ਨਹੀਂ, ਤੇ ਮੇਰੀ ਧੀ ਇੱਥੇ ਕਿਹਦੇ ਆਸਰੇ ਰਹੇਗੀ? ਉਹ ਕਿਸ ਦੇ ਆਸਰੇ ਇੱਥੇ ਟਿਕੇਗੀ?
ਜੇ ਕੋ ਭਰਤਾ ਪਇਓ ਫਕੀਰਾ, ਧਰੈ ਧੀਰ ਕਿਉਂ ਪਈ ਅਧੀਰਾ।
ਜਿਹੜਾ ਘਰ ਵਾਲਾ ਫਕੀਰ ਬਣ ਗਿਆ ਹੋਵੇ ਉਸ ਇਸਤਰੀ ਨੂੰ ਭਲਾ ਕਿਵੇਂ ਧੀਰਜ ਮਿਲ ਸਕਦਾ ਹੈ? ਉਸ ਘਰ ਦੇ ਵਿੱਚ ਧੀਰਜ ਧਾਰ ਕੇ ਕਿਵੇਂ ਰਹਿ ਸਕਦੀ ਹੈ ਜੇ ਉਹਦਾ ਪਤੀ ਫਕੀਰ ਬਣ ਕੇ ਉਹਨੂੰ ਅਨਾਥਾਂ ਵਾਂਗੂ ਛੱਡ ਕੇ ਚਲਾ ਜਾਵੇ?
ਏਠਾ ਰਹਿਣ ਬਣੈ ਨੈ ਏਕੋ, ਨਿਕਟ ਨ ਸਾਥ ਸਸਰ ਘਰ ਜੇ ਕੋ।
ਇੱਥੇ ਦਾ ਰਹਿਣਾ ਨਹੀਂ ਬਣਦਾ। ਚਲੋ ਜੇ ਇਹਦਾ ਸੱਸ ਸਹੁਰਾ ਵੀ ਇੱਥੇ ਰਹਿੰਦੇ ਹੁੰਦੇ
ਤੇ ਤਾਂ ਵੀ ਮੈਂ ਆਖਦੀ ਵੀ ਚਲੋ ਆਪਣੇ ਬਜ਼ੁਰਗਾਂ ਦੀ ਸੇਵਾ ਕਰਨ ਵਾਸਤੇ ਇੱਥੇ ਰਹਿ ਜਾਏਗੀ, ਔਰ ਇਹਨੂੰ ਕੋਈ ਨਾ ਕੋਈ ਸਹਾਰਾ ਮਿਲਿਆ ਰਹੇਗਾ। ਇਹਦੇ ਸੱਸ ਸਹੁਰਾ ਵੀ ਇੱਥੇ ਕੋਈ ਨਹੀਂ, ਉਹ ਵੀ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਰਹਿੰਦੇ ਨੇ, ਤੇ ਇੱਥੇ ਮੇਰੀ ਧੀ ਕੱਲੀ ਕਿਹਦੇ ਆਸਰੇ ਰਹੇਗੀ? ਇਹਦਾ ਸੱਸ ਸਹੁਰਾ ਵੀ ਇਹਦੇ ਨੇੜੇ ਨਹੀਂ ਹਨ ਜਿਨ੍ਹਾਂ ਦੇ ਆਸਰੇ ਇਹ ਇੱਥੇ ਘਰ ਵਿੱਚ ਰਹਿ ਸਕੇ।
ਕਰਕੇ ਖਰਚ ਅਨੇਕ ਵਿਧ ਜੇਈ,
ਤੇ ਨਾਲੇ ਨਾਨਕੀ ਤੈਨੂੰ ਪਤਾ ਹੀ ਆ ਵੀ ਘਰਾਂ ਦੇ ਖਰਚ ਕਈ ਪ੍ਰਕਾਰ ਦੇ ਹੁੰਦੇ ਨੇ। ਕੋਈ ਬੱਚਾ ਬਿਮਾਰ ਹੋ ਜੇ ਤਾਂ ਧਨ ਦੀ ਲੋੜ ਹੁੰਦੀ ਹੈ, ਬੱਚਿਆਂ ਦੀ ਪੜ੍ਹਾਈ ਵਾਸਤੇ ਧਨ ਦੀ ਲੋੜ ਹੈ, ਪ੍ਰਸ਼ਾਦਾ ਪਾਣੀ ਪੱਕਣਾ ਉਹਦੇ ਵਾਸਤੇ ਵੀ ਖਰਚੇ ਦੀ ਲੋੜ ਹੁੰਦੀ ਹੈ, ਤੇ ਫਿਰ ਖਰਚੇ ਤਾਂ ਘਰ ਦੇ ਕਈ ਪ੍ਰਕਾਰ ਦੇ ਹੁੰਦੇ ਨੇ।
ਹਿਤੂ ਬਿਨਾ ਕੋ ਸਾਰ ਨਾ ਲਈ,
ਜੇ ਕੋਈ ਹਿਤੂ ਹੀ ਨਾ ਹੋਵੇ, ਚਲੋ ਜੇ ਘਰ ਵਾਲਾ ਨਾ ਹੋਵੇ, ਸੱਸ ਸਹੁਰਾ ਵੀ ਕੋਲ ਹੋਣ, ਉਹਨਾਂ ਨੂੰ ਘੱਟੋ ਘੱਟ ਇਹ ਤਾਂ ਲਾਜ ਹੁੰਦੀ ਹੈ ਵੀ ਸਾਡੇ ਪੁੱਤਰ ਦਾ ਪਰਿਵਾਰ ਹੈ ਤੇ ਮੈਂ ਇਹਦੀ ਸੰਭਾਲ ਕਰਨੀ ਹੈ, ਇਹਨਾਂ ਦੀ ਜਿੰਮੇਵਾਰੀ ਹੁਣ ਸਾਡੀ ਜਿੰਮੇਵਾਰੀ ਹੈ। ਹੁਣ ਜੇ ਸੱਸ ਸਹੁਰਾ ਵੀ ਇੱਥੇ ਕੋਈ ਨਹੀਂ, ਤੇ ਹਿਤੂ ਤੋਂ ਬਿਨਾਂ ਇਹਨਾਂ ਦੀ ਸਾਰ ਇੱਥੇ ਕਿਹਨੇ ਲੈਣੀ? ਨਾਨਕੀ ਤੂੰ ਆਪਣਾ ਘਰ ਸੰਭਾਲੇਗੀ ਕਿ ਇਹਨਾਂ ਨੂੰ ਸੰਭਾਲੇਗੀ? ਇਸ ਕਰਕੇ ਹੁਣ ਇਹਦਾ ਇੱਥੇ ਰਹਿਣਾ ਜਿਹੜਾ ਹੈ ਉਹ ਨਹੀਂ ਬਣਦਾ।
ਦੋਹੇਰਾ ਅਹਿ ਆਤਮ ਜੀ ਬੈਸ ਲਗੋ ਹਿਰਦੇ ਨਾ ਸੁਧ ਤਿੰਨ ਕੋਏ,
ਇਹਦੇ ਬੱਚੇ ਨੇ ਦੋ, ਉਹ ਹਾਲੇ ਬਿਲਕੁਲ ਛੋਟੇ ਨੇ, ਉਹਨਾਂ ਨੂੰ ਤਾਂ ਉੱਕਾ ਹੀ ਸੋਝੀ ਕੋਈ ਨਹੀਂ। ਜਾਂ ਤਾਂ ਹੁੰਦਾ ਨਾ ਵੀ ਬੱਚੇ ਉਡਾਰੂ ਹੋ ਗਏ ਨੇ, ਚਲੋ ਉਹ ਵੀ ਆਪਣੇ ਘਰ ਬਾਹਰ ਦੀ ਜਿੰਮੇਵਾਰੀ ਸੰਭਾਲਣ ਜੋਗੇ ਨੇ, ਪਰ ਇਹਦੇ ਤਾਂ ਬੱਚੇ ਵੀ ਹਾਲੇ ਛੋਟੇ ਨੇ, ਉਹਨਾਂ ਨੂੰ ਵੀ ਹਾਲੇ ਕੋਈ ਸੋਝੀ ਨਹੀਂ।
ਪਿਤਾ ਨ ਆਨ ਦੁਲਾ ਰਹੀ ਪੇ ਅਨਾਥ ਸਨ ਸੋਏ,
ਮੈਨੂੰ ਤਾਂ ਇਹ ਗੱਲ ਸੋਚ ਕੇ ਹੌਲ ਉੱਠਦੇ ਨੇ ਨਾਨਕੀ ਵੀ ਬੱਚਿਆਂ ਦਾ ਪਿਓ ਚੰਗਾ ਭਲਾ ਜਿਉਂਦਾ ਹੋਵੇ ਤੇ ਉਹ ਆ ਕੇ ਆਪਣੇ ਬੱਚਿਆਂ ਨੂੰ ਦੁਲਾਰ ਨਾਲ ਗੋਦ ਚ ਬਿਠਾ ਕੇ ਉਹਨਾਂ ਨੂੰ ਪਿਆਰ ਨਾ ਕਰੇ, ਉਹ ਬੱਚਿਆਂ ਦੀ ਜ਼ਿੰਦਗੀ ਅਨਾਥਾਂ ਵਾਲੀ ਉਹ ਕਿਹੜੇ ਕੰਮ ਦੀ? ਵੀ ਪਿਤਾ ਵੀ ਹੈ ਪਰ ਕਦੇ ਉਸ ਪਿਓ ਦੇ ਮਨ ਦੇ ਵਿੱਚ ਇਹ ਨਹੀਂ ਆਇਆ ਕਿ ਮੈਂ ਆਪਣੇ ਬੱਚਿਆਂ ਨੂੰ ਦੁਲਾਰ ਕਰਾਂ, ਪਿਆਰ ਨਾਲ ਗੋਦ ਚ ਬਿਠਾਵਾਂ। ਉਧਰ ਲਖਮੀ ਦਾਸ ਦਾ ਜਨਮ ਹੋ ਰਿਹਾ ਸੀ ਤੇ ਆਪ ਇਹ ਸ਼ਮਸ਼ਾਨ ਭੂਮੀ ਚ ਬੈਠੇ ਹੋਏ ਸੀ। ਦੱਸੋ ਫਿਰ ਮੈਂ ਇੱਥੇ ਕਿਸ ਦੇ ਸਹਾਰੇ ਆਪਣੀ ਧੀ ਨੂੰ ਛੱਡਾਂ, ਇਹਨਾਂ ਬੱਚਿਆਂ ਨੂੰ ਕਿਸ ਦੇ ਸਹਾਰੇ ਛੱਡਾਂ ਜਿਹੜੇ ਪਿਓ ਦੇ ਹੁੰਦੇ ਹੋਇਆਂ ਵੀ ਅਨਾਥਾਂ ਦੇ ਤੁਲ ਅਨਾਥਾਂ ਵਾਂਗੂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ।
ਕਿਉਂ ਪਈ ਕੇ ਆਧਾਰ ਇਹ ਦੋ ਬਾਲਕ,
ਇਹ ਦੋਵੇਂ ਬੱਚੇ ਹੁਣ ਇੱਥੇ ਕਿਹਦੇ ਆਧਾਰ ਤੇ ਰਹਿਣਗੇ? ਇਹਨਾਂ ਨੂੰ ਕਿਹਦਾ ਆਸਰਾ ਇਹਨਾਂ ਦੋਵਾਂ ਬੱਚਿਆਂ ਨੂੰ?
ਹਮ ਕਰ ਚਲ ਹੈ ਹੈ ਪ੍ਰਿਤ ਪਾਲਕ,
ਜਦੋਂ ਇਹ ਸਾਡੇ ਘਰ ਚੱਲਣਗੇ ਉੱਥੇ ਇਹਨਾਂ ਦੀ ਚੰਗੇ ਢੰਗ ਨਾਲ ਪ੍ਰਤ ਪਾਲਣਾ ਹੋਵੇਗੀ। ਘੱਟੋ ਘੱਟ ਸਾਨੂੰ ਤਾਂ ਫਿਕਰ ਹੈ ਨਾ ਵੀ ਸਾਡੀ ਧੀ ਦੇ ਬੱਚੇ ਨੇ, ਜੇ ਇਹਨਾਂ ਦੇ ਪਿਤਾ ਨੂੰ ਫਿਕਰ ਕੋਈ ਨੀ ਨਾਨਕ ਨੂੰ ਤੇ ਸਾਨੂੰ ਤਾਂ ਫਿਕਰ ਹੈ। ਹੁਣ ਇਹ ਸਾਡੇ ਕੋਲ ਜਾਣਗੇ ਉੱਥੇ ਇਹਨਾਂ ਦੀ ਚੰਗੇ ਢੰਗ ਨਾਲ ਵਧੀਆ ਢੰਗ ਨਾਲ ਪ੍ਰਤ ਪਾਲਣਾ ਹੋਵੇਗੀ।
ਸੁਰਤ ਸੰਭਾਰੇ ਕਰੇ ਕਮਾਏ,
ਸਹਿਜੇ ਸਹਿਜੇ ਵਡਾਰੂ ਹੋ ਜਾਣਗੇ ਤੇ ਵਡਾਰੂ ਹੋਣਗੇ ਵੱਡੇ ਹੋਣਗੇ ਤੇ ਫਿਰ ਇਹ ਕਮਾਈ ਕਰਨ ਜੋਗੇ ਹੋ ਜਾਣਗੇ ਜਦੋਂ ਸੋਝੀ ਚ ਆ ਜਾਣਗੇ।
ਤੇ ਅਨੇਕ ਵਿਧ ਸੁਖ ਨਿਜ ਮਾਈ,
ਫਿਰ ਆਪਣੀ ਮਾਂ ਨੂੰ ਅਨੇਕ ਪ੍ਰਕਾਰ ਦੇ ਸੁਖ ਦੇਣਗੇ। ਹੁਣ ਤਾਂ ਇਹਨਾਂ ਦਾ ਹੀ ਸਹਾਰਾ ਹੈ, ਇਹਨਾਂ ਦੇ ਆਸਰੇ ਇਹਨਾਂ ਦੀ ਮਾਂ ਆਪਣੀ ਜ਼ਿੰਦਗੀ ਕੱਟ ਲੇਗੀ ਕਿ ਬੱਚੇ ਵੱਡੇ ਹੋਣਗੇ ਤੇ ਮੈਨੂੰ ਸੁੱਖ ਦੇਣਗੇ। ਹੁਣ ਨਾਨਕ ਵੱਲੋਂ ਤਾਂ ਇੱਦਾਂ ਜਾਪਦਾ ਵੀ ਉਹਨੇ ਤਾਂ ਇਹਨਾਂ ਦੀ ਸਾਰ ਨਹੀਂ ਲੈਣੀ, ਆ ਕੇ ਇਹ ਬੱਚੇ ਹੀ ਵੱਡੇ ਹੋਣਗੇ ਤੇ ਆਪਣੀ ਮਾਂ ਨੂੰ ਸਰਵ ਪ੍ਰਕਾਰ ਦੇ ਸੁੱਖ ਦੇਣਗੇ।
ਭਨੈ ਨਾਨਕੀ ਮਾਸੀ ਸੁਣੀਏ, ਤੂੰ ਸਿਆਣੀ ਨਿਜ ਮਨ ਮੈਂ ਗੁਣੀਏ।
ਜਦੋਂ ਮਾਤਾ ਚੰਦੋ ਰਾਣੀ ਨੇ ਗੱਲਾਂ ਕਹੀਆਂ ਨਾ ਦੁੱਖ ਦੇ ਵਿੱਚ ਆ ਕੇ, ਤੇ ਬੇਬੇ ਨਾਨਕੀ ਜੀ ਬੋਲੇ, ਕਹਿਣ ਲੱਗੇ ਮਾਸੀ ਜੀ ਸੁਣੋ, ਦੁਨਿਆਵੀ ਰਿਸ਼ਤੇ ਦੇ ਨਾਲ ਮਾਸੀ ਦਾ ਰਿਸ਼ਤਾ ਬਣਦਾ ਸੀ। ਬੇਬੇ ਨਾਨਕੀ ਚੰਦੋ ਰਾਣੀ ਨੂੰ ਕਹਿਣ ਲੱਗੇ ਕਿ ਮਾਸੀ ਜੀ ਸੁਣੋ, ਤੁਸੀਂ ਸਰਵ ਪ੍ਰਕਾਰ ਕਰਕੇ ਸਿਆਣੇ ਹੋ, ਬਹੁਤ ਦੁਨੀਆਂਦਾਰੀ ਵਿੱਚ ਤੁਸੀਂ ਵਿਚਰੇ ਹੋ, ਚੰਗੀ ਤਰ੍ਹਾਂ ਤੁਸੀਂ ਸਾਰੀਆਂ ਗੱਲਾਂ ਨੂੰ ਸਮਝਦੇ ਹੋ ਤੇ ਇਹ ਗੱਲ ਵੀ ਤੁਸੀਂ ਆਪਣੇ ਮਨ ਦੇ ਵਿੱਚ ਗੁਣੋ अपने मन दे विच विचारो
प्राता परमेश्वर समरूपा
मेरा प्राता परमेश्वर दे बराबर अकाल पुरख दा ही रूप है बेबे नानकी दा निश्चा नहीं डोलिया भावे लखां गल्लां लोकां ने कहियां बेबे नानकी दा निश्चा उसे तरह अडोल सी डिगा ना डोला दृढ़ कर रहे हो पूर्ण होए त्रिपतानी वाली जड़ी अवस्था है वो बेबे नानकी दी बनी हुई है कहन लगे मासी जी तुसी सियाने हो भली प्रकार नाल विचारो कि मेरा भरा तो परमेश्वर दे सम परमेश्वर दा ही रूप है
जेके करतब जगती अनुपा
और मेरे वीर दे जड़े करतब ने उना दे जड़े कौतक ने उस जगत विच अनूप ने उना जे कौतक संसार च किसे ने कीते ना किसे करने हन उना दे कौतक इस जगत विच अनूप ने कोई उपमा नहीं दिती जा सकदी
मानव के ना कर्म है ऐसे
ते जेहो जे काम मेरे वीर जी करदे ने ओ किसे साधारण बंदे दे नहीं हो सकदे मेरे भरा दे जेड़े कर्म ने ओ किसे साधारण मनुख दी कोटी दे नहीं हन एक मनुख कर्म करदा तां मनुख नूं समझ आउंदी है पर जेड़े कर्म सतगुरु जी करदे ने ओह सानू भी समझ विच नहीं पैंदे इस करके मेरे भरा दे जेड़े करतब ने कर्म ने ओह आम साधारण मनुखां वर्गे नहीं
करते अलौकिक बोविद जैसे
जिस तरह दे अलौकिक कौतक आश्चर्य करतब नानक जी करदे ने वीर जी करदे ने ओदां दे कौतक कोई भी साधारण व्यक्ति नहीं कर सकदा
हीरत सुनतियों होती है चंबा
जिन्हां नूं वेख के सुन के मन हैरान ही हुंदा बदो बदी रसना तो निकलदा है वाह गुरु तू वाह एदां दा शब्द बदो बदी रसना तो निकलदा है कि जिन्हां दे कौतक वेख के सुन के मन दे विच अचंभे दी बिरती बनदी है आश्चर्यता दे नाल हैरानी ते विस्मार दे नाल मन भर जांदा है
सप्त मोहे ने उचरों दंबा
हे मासी मेरियां गल्लां हवा च ना उड़ा दई मैनू कसम है निरंकार दी जे मैं दंभ पखंड बोलदी होवां मैं कोई झूठ नहीं कह रही सप्त मोहे मैनू कसम है ना उचरों दंबा मैं कोई बखावे वाली गल नहीं कह रही तेनू ओ दस रही है जो सच है जो हुंदा है वो ही मैं कह रही हां
दोहेरा सगल नगर नर परस पर उचरत भेबो बार
सारे नगर दे नर आपस विच कई वेरी गल्लां करदे ने जे मैं कली करा ते तुसी विश्वास भावे ना करो पर नगर दा हर एक व्यक्ति करदा
सर्ब दर्ब खर्चन करे टूटा हुए अपार
के लोग ता आपस विच कई ये भी गल्ला करदे सन के नानक ने सारा धन खर्च दिता है मोदी खाने विचों जो कुछ सी लुटा दिता है इहनूं बड़ा वड्डा घाटा पवेगा जदों इहदा हिसाब किताब होवेगा लेखा जोखा होवेगा ते इनू बड़ा बड़ा घाटा पवेगा एदा लोग गल्ला करदे सन
ओए दर्ब को जावे भाजो
एक दिन इन्हे अपना सारा धन गवा देना ते लाज बिना सब कुछ छड़ के भज जाना
किदों गहै खानन सिर ताजो
जां फिर इनू नवाब दौलत खां ने फड़ के कैदी बना लेना एदा भी लोग गल्लां करदे सन
कीतक आन कै अम पासा
कई तां सानू भी आके कहंदे सन मेरे पति देव जी नूं भी आके कई कह जांदे सन
उन्हें बिलो कै माने त्रासा
ते मेरे पति देव जी भी सुन के ते वेख के डरदे रहिंदे सी भी वाकई लोग जिहड़ियां इह गल्लां करदे ने भी जे इस ढंग दे नाल बिना हिसाब किताब तो दान करी जांदे ने एक दिन घाटा तां पवेगा ही
खर्चे दर्ब नरेश समाना
एदा खर्चा करदे ने जिवें कोई राजा खर्चा करदा हुंदा जिवें किसे बादशाह दा खर्च हुंदा है बादशाह दे समान ए खर्च करदे ने
जाच न को छूच पे आना
जेड़ा भी कोई जाचक है मंगता है लोड़वंद है ओ जाके जदों इन्हां दे द्वार ते मंगदा है ਕੋਈ ਵੀ ਖਾਲੀ ਨਹੀਂ ਜਾਂਦਾ। ਹਰ ਇੱਕ ਜਾਚਕ ਦੀ ਮੰਗਤੇ ਦੀ ਝੋਲੀ ਭਰ ਕੇ ਤਾਂ ਉਹਨੂੰ ਮੋੜਦੇ ਨੇ।
ਕਰੇ ਖਾਨ ਨਿਜ ਲੇਖਾ ਜਾਵੇ ਬਾਕੀ ਨਿਸ਼ਾ ਧਿੱਕੇ ਤਵੇ।
ਪਰ ਵੇਖੋ ਹੈਰਾਨੀ ਦੀ ਗੱਲ ਹੈ ਮਾਸੀ ਜੀ, ਜਦੋਂ ਨਵਾਬ ਦੌਲਤ ਖਾਨ ਲੇਖਾ ਕਰਦਾ ਸੀ, ਹਿਸਾਬ ਕਿਤਾਬ ਕਰਦਾ ਸੀ, ਤੇ ਮੇਰੇ ਵੀਰ ਦਾ ਨਵਾਬ ਦੌਲਤ ਖਾਨ ਵੱਲ ਵਾਧਾ ਹੀ ਨਿਕਲਦਾ ਸੀ। ਲੋਕ ਭਾਵੇਂ ਬੜੀਆਂ ਗੱਲਾਂ ਕਰਦੇ ਸੀ, ਦੌਲਤ ਖਾਨ ਨੂੰ ਵੀ ਕਹਿੰਦੇ ਸੀ, ਸਾਨੂੰ ਵੀ ਆ ਕੇ ਘਰ ਕਹਿੰਦੇ ਸਨ, ਪਰ ਜਦੋਂ ਕਿਤੇ ਹਿਸਾਬ ਕਿਤਾਬ ਖਾਨ ਕਰਦਾ ਸੀ ਉਦੋਂ ਮੇਰੇ ਵੀਰ ਦਾ ਹੀ ਵਾਧਾ ਨਿਕਲਦਾ ਸੀ, ਇਹਨਾਂ ਵੱਲ ਇਹਨਾਂ ਦਾ ਹੀ ਵਾਧਾ ਨਿਕਲਦਾ ਸੀ।
ਹੁਣ ਵੇਈ ਮੈਂ ਬਸਰ ਤੀਨਾ ਰੇ ਖੋਜ ਮੈਂ ਕਹੂ ਚੀਨਾ।
ਫਿਰ ਹੈਰਾਨੀ ਉਸ ਦਿਨ ਇਹਦੀ ਇੰਨੀ ਜ਼ਿਆਦਾ ਹੋਈ ਕਿ ਤਿੰਨ ਦਿਨ ਵੇਈ ਦੇ ਪਾਣੀ ਦੇ ਵਿੱਚ ਹੀ ਰਹੇ। ਪਾਣੀ ਵਿੱਚ ਜਿੱਥੇ ਕੁਝ ਸਮਾਂ ਵੀ ਬਤੀਤ ਕਰਨਾ ਔਖਾ ਹੁੰਦਾ ਹੈ, ਉੱਥੇ ਤਿੰਨ ਦਿਨ ਪਾਣੀ ਦੇ ਵਿੱਚ ਪ੍ਰਵੇਸ਼ ਕੀਤੀ ਰੱਖਿਆ, ਤੇ ਜਦੋਂ ਬਾਹਰੋਂ ਲੱਭਦੇ ਰਹੇ ਤੇ ਕਿਸੇ ਨੂੰ ਨਜ਼ਰ ਨਹੀਂ ਆਏ। ਬੜੇ ਮਲਾਵਾਂ ਨੇ ਆ ਕੇ ਲੱਭਿਆ, ਜਾਲ ਪਾ ਪਾ ਵੇਖਿਆ, ਤੈਰਾਕਾਂ ਨੇ ਵਿੱਚ ਜਾ ਕੇ ਗੋਤੇ ਖੋਰਾਂ ਗੋਤੇ ਮਾਰ ਮਾਰ ਵੇਖਿਆ, ਪਰ ਕਿਸੇ ਨੂੰ ਵੀ ਨਜ਼ਰ ਨਹੀਂ ਆਏ। ਤਿੰਨ ਦਿਨ ਪਾਣੀ ਵਿੱਚ ਪਤਾ ਨਹੀਂ ਕਿੱਥੇ ਅਲੋਪ ਹੋ ਗਏ ਸਨ।
ਆਨ ਦੁਕਾਨਾਂ ਸਰਬ ਲੁਟਾਏ।
ਇਨ੍ਹਾਂ ਦਿਨਾਂ ਬਾਅਦ ਅਚਾਨਕ ਹੀ ਬਾਹਰ ਨਿਕਲ ਆਏ ਵੇਈ ਚੋਂ, ਤੇ ਜਦੋਂ ਬਾਹਰ ਆਏ ਵੇਈ ਚੋਂ ਤੇ ਅੱਗੇ ਮੋਦੀ ਖਾਨੇ ਨੂੰ ਤਾਲਾ ਲਾਇਆ ਹੋਇਆ ਸਰਕਾਰੀ ਉੱਤੇ ਮੋਹਰ ਲੱਗੀ ਹੋਈ, ਆਪਣੇ ਹੱਥਾਂ ਨਾਲ ਤਾਲਾ ਤੋੜ ਕੇ ਖੋਲ ਦਿੱਤਾ ਦਰਵਾਜ਼ਾ, ਤੇ ਲੋਕਾਂ ਨੂੰ ਆਖਿਆ ਲੁੱਟ ਲਓ ਜੋ ਕੁਝ ਆਇਆ ਅੰਦਰ। ਤੇ ਆ ਕੇ ਜਿੰਨਾ ਮੋਦੀ ਖਾਨਾ ਸੀ ਦੁਕਾਨ ਸੀ ਉਹ ਸਾਰੀ ਲੁਟਾ ਦਿੱਤੀ।
ਲੁੱਟਤ ਤ੍ਰਿਪਤੇ ਤੋਟਨ ਆਏ।
ਜਿਹੜੇ ਲੁੱਟਣ ਵਾਲੇ ਸੀ ਉਹ ਤਾਂ ਰੱਜ ਗਏ, ਪਰ ਜਿਹੜਾ ਮੋਦੀ ਖਾਨੇ ਦਾ ਸੌਦਾ ਸੀ ਉਹ ਨਹੀਂ ਘਟਿਆ, ਉਹ ਉਹਨੇ ਦਾ ਉਨਾ ਹੀ ਪਿਆ ਰਿਹਾ। ਲੁੱਟਣ ਵਾਲੇ ਥੱਕ ਗਏ, ਜਿਹੜੇ ਚੁੱਕ ਕੇ ਲੈ ਕੇ ਗਏ ਉਹ ਤਾਂ ਰੱਜ ਗਏ, ਪਰ ਕਹਿੰਦੇ ਮੋਦੀ ਖਾਨੇ ਵਿੱਚ ਕਿਸੇ ਪ੍ਰਕਾਰ ਦੀ ਤੋਟ ਨਹੀਂ ਆਈ।
ਮਾਸੀ ਔਰ ਭਾਈ ਇਹ ਬਾਤਾਂ ਜੋ ਮਸੀਤ ਸਭ ਤੁਮ ਬਖੇ ਆਤਾ।
ਮਾਸੀ ਇਹ ਤਾਂ ਪਹਿਲਾਂ ਦੀਆਂ ਗੱਲਾਂ ਨੇ, ਪਰ ਹੁਣ ਇੱਕ ਤਾਜ਼ੀ ਗੱਲ ਜਿਹੜੀ ਤੁਸੀਂ ਵੀ ਵੇਖੀ ਸੁਣੀ ਹੈ। ਆ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਮੇਰਾ ਵੀਰ ਨਵਾਬ ਦੌਲਤ ਖਾਂ ਤੇ ਕਾਜ਼ੀ ਨਾਲ ਮਸੀਤ ਚ ਗਿਆ ਸੀ। ਉੱਥੇ ਜਦੋਂ ਉਹ ਦੋਵੇਂ ਨਮਾਜ਼ ਪੜ੍ਹ ਰਹੇ ਸਨ ਤੇ ਉਹਨਾਂ ਦੇ ਅੰਦਰ ਜੋ ਕੁਝ ਵਰਤ ਰਿਹਾ ਸੀ,
ਸ਼ਕਤ ਨਾ ਐਸੀ ਕਿ ਨਰਮਾਹੀ ਵਰਤੀ ਰਿਹਾ ਬਤਾਵੇ ਤਾਈ।
ਉਹਨਾਂ ਦੇ ਮਨ ਚ ਜੋ ਹੋ ਰਿਹਾ ਸੀ ਉਸੇ ਵੇਲੇ ਦੱਸ ਦਿੱਤਾ ਵੀ ਤੁਸੀਂ ਆਹ ਮਨ ਚ ਸੋਚਦੇ। ਤੇ ਇਹੋ ਜਿਹੀ ਸ਼ਕਤੀ ਕਿਸੇ ਸਧਾਰਨ ਵਿਅਕਤੀ ਚ ਨਹੀਂ ਹੋ ਸਕਦੀ ਜਿਹੜਾ ਕਿਸੇ ਦੇ ਮਨ ਦੇ ਵਿੱਚ ਵਰਤਣ ਵਾਲੀ ਘਟਨਾ ਨੂੰ ਦੱਸ ਦੇਵੇ ਕਿ ਤੂੰ ਆਹ ਸੋਚਿਆ, ਮਨ ਦਾ ਸੰਕਲਪ ਉਹਦਾ ਦੱਸ ਦੇਵੇ ਵੀ ਤੇਰੇ ਮਨ ਚ ਆਹ ਸੰਕਲਪ ਚੱਲਿਆ। ਇਹ ਸ਼ਕਤੀ ਕਿਸੇ ਹੋਰ ਵਿਅਕਤੀ ਚ ਨਹੀਂ ਹੋ ਸਕਦੀ ਜੋ ਮੇਰੇ ਭਰਾ ਦੇ ਵਿੱਚ ਹੈ।
ਦੋਹੇਰਾ ਪਰਜਾਈ ਪਰ ਕ੍ਰੋਧ ਕੁਛ ਜੇ ਕਰਤੇ ਮਮ ਪ੍ਰਾਤ।
ਇਹ ਮਾਸੀ ਦੂਜੀ ਗੱਲ ਇਹ ਵੀ ਸੁਣੋ ਵੀ ਜੇ ਕਦੇ ਭਰਜਾਈ ਦੇ ਉੱਤੇ ਮੇਰੇ ਵੀਰ ਨੇ ਆ ਕੇ ਗੁੱਸਾ ਕੀਤਾ ਹੋਵੇ ਤੇ ਤਾਂ ਵੀ ਭਰਜਾਈ ਦੱਸ ਦੇਵੇ ਵੀ ਕਦੇ ਆ ਕੇ ਇਹਨੂੰ ਕੌੜਾ ਵੀ ਬੋਲੇ ਨੇ ਮੇਰੇ ਵੀਰ, ਉਹਨਾਂ ਕਦੇ ਕੁੜੱਤਣ ਭਰਿਆ ਬੋਲ ਵੀ ਇਹਨੂੰ ਕਦੇ ਬੋਲਿਆ ਹੋਵੇ।
ਹੱਥ ਬੰਦ ਕਰ ਬੇਨਤੀ ਬਖਸ਼ਾਵਤ ਸਭ ਭਾਂਤ।
ਚਲੋ ਜੇ ਤੁਸੀਂ ਇਹ ਵੀ ਕਹਿੰਦੇ ਹੋ ਵੀ ਮੇਰੇ ਵੀਰ ਨੇ ਇਹਨਾਂ ਨੂੰ ਕੁਝ ਆਖਿਆ ਵੀ ਹੈ ਤੇ ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ, ਮੈਂ ਬਖਸ਼ਾਉਂਦੀ ਹਾਂ ਤੁਹਾਨੂੰ, ਹੱਥ ਜੋੜ ਕੇ ਮੈਂ ਬੇਨਤੀ ਕਰਦੀ ਹਾਂ, ਮੇਰੇ ਵੱਲ ਵੇਖ ਕੇ ਤੁਸੀਂ ਜੇ ਕੋਈ ਗਲਤੀ ਹੋਈ ਵੀ ਹੋਵੇ ਤੇ ਬਖਸ਼ ਦਿਓ। ਜੇ
ਪਈ ਰੋਸ ਰਤੀਕ ਨਾ ਮਨ ਮਾਈ ਕੋ ਕੁਚਾਲ ਤਿਨ ਕੇ ਤਨ ਮਾਈ।
ਤੇ ਤੁਸੀਂ ਉਹਨਾਂ ਪ੍ਰਤੀ ਆਪਣੇ ਮਨ ਚ ਕੋਈ ਰੋਸ ਨਾ ਰੱਖੋ ਕਿਉਂਕਿ ਉਹਨਾਂ ਵਿਚ ਤਾਂ ਕੋਈ ਵੀ ਮਾੜਾ ਔਗਣ ਨਜ਼ਰ ਨਹੀਂ ਆਉਂਦਾ, ਨਾ ਹੀ ਹੈ, ਉਹਨਾਂ ਵਿਚ ਤਾਂ ਨਿਰੇ ਗੁਣ ਹੀ ਨੇ, ਕੋਈ ਕੁਚਾਲ ਉਹਨਾਂ ਦੇ ਤਨ ਵਿਚ ਨਜ਼ਰ ਨਹੀਂ ਆਉਂਦੀ। ਤੁਸੀਂ ਰਤੀਕ ਮਾਤਰ ਵੀ ਆਪਣੇ ਮਨ ਚ ਉਹਨਾਂ ਪ੍ਰਤੀ ਰੋਸ ਨਾ ਰੱਖੋ।
ਆਵਤ ਜੋ ਉਰ ਮੈਂ ਸੋ ਕਰੀ ਕਿਸੂ ਲੋਕ ਕੀ ਲਾਜ ਨਾ ਧਰੇ।
ਉਹਨਾਂ ਦੇ ਮਨ ਵਿਚ ਜੋ ਆਉਂਦਾ ਹੈ ਉਹ ਉਹੀ ਕੁਝ ਕਰਦੇ ਨੇ। ਉਹ ਲੋਕ ਲਾਜ ਨਹੀਂ ਰੱਖਦੇ ਵੀ ਦੁਨੀਆ ਕੀ ਕਹੇਗੀ, ਸਮਾਜ ਕੀ ਕਹੇਗਾ, ਸੰਸਾਰ ਕੀ ਕਹੇਗਾ। ਉਹਨਾਂ ਦੇ ਚਿੱਤ ਵਿਚ ਜੋ ਆਉਂਦਾ ਹੈ ਉਹ ਆਪਣੀ ਮਨ ਮਰਜ਼ੀ ਕਰਦੇ ਨੇ। ਦੁਨੀਆਂ ਦੀ ਲੋਕ ਲਾਜ ਉਹਨਾਂ ਅੰਦਰ ਨਹੀਂ ਹੈ।
ਤੇ ਪਰ ਮੈਂ ਬਸ ਮਾਸੀ ਹਮਰਾ ਸਭ ਗੁਣ ਐਨ ਜਮਾਤਾ ਤੁਮਰਾ।
ਹੇ ਮਾਸੀ ਜੀ, ਬਸ ਉਹਨਾਂ ਤੇ ਮੇਰਾ ਕੋਈ ਵਸ ਨਹੀਂ, ਮੈਂ ਉਹਨਾਂ ਨੂੰ ਨਹੀਂ ਕੁਝ ਕਹਿ ਸਕਦੀ, ਕਿਉਂਕਿ ਤੇਰਾ ਦਮਾਦ, ਤੇਰਾ ਜਵਾਈ ਕੋਈ ਸਧਾਰਨ ਵਿਅਕਤੀ ਨਹੀਂ, ਉਹ ਸਰਬ ਗੁਣ ਸੰਪੰਨ ਹੈ। ਉਹਦੇ ਚ ਔਗੁਣ ਕੋਈ ਹੈ ਹੀ ਨਹੀਂ, ਉਹਨਾਂ ਚ ਸਾਰੇ ਗੁਣ ਨੇ। ਤੇਰਾ ਦਮਾਦ, ਤੇਰਾ ਜਮਾਤਾ ਭਾਵ ਜਵਾਈ ਉਹ ਸਰਬ ਗੁਣਾਂ ਦੇ ਸਹਿਤ ਹੈ।
ਮਰਮ ਜੋ ਤਿੰਨ ਕੋ ਜਾਏ ਨਾ ਜਾਣਾ।
ਉਹਨਾਂ ਦਾ ਮਰਮ ਹੈ ਨਾ ਭੇਦ, ਉਹ ਜਾਣਿਆ ਨਹੀਂ ਜਾਂਦਾ।
ਕਾਰਨ ਕੌਣ ਬੇਕੇ ਉਠਾਨਾ।
ਮੈਨੂੰ ਇਹ ਵੀ ਸਮਝ ਨਹੀਂ ਆਉਂਦੀ ਕਿ ਉਹਨਾਂ ਨੇ ਇਹੋ ਜਿਹਾ ਵੇਖ ਕਿਸ ਕਾਰਨ ਕਰਕੇ ਬਣਾਇਆ। ਜੇ ਮੈਨੂੰ ਵੀ ਸਮਝ ਆਵੇ ਤੇ ਮੈਂ ਹੀ ਸਮਝਾ ਦਿਆਂ ਕਿ ਮੇਰੇ ਵੀਰ ਨੇ ਇਹੋ ਜਿਹਾ ਵੇਖ ਕਿਉਂ ਬਣਾਇਆ। ਉਹ ਤਾਂ ਮੇਰੀ ਵੀ ਸਮਝ ਵਿਚ ਕੋਈ ਨਹੀਂ, ਮੇਰੀ ਵੀ ਸਮਝ ਤੋਂ ਬਾਹਰ ਹੈ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਪਣੇ ਸਰੀਰ ਤੇ ਇਹੋ ਜਿਹਾ ਫਕੀਰਾਂ ਵਾਲਾ ਭੇਖ ਉਹ ਕਿਉਂ ਬਣਾਇਆ, ਕਿਉਂ ਧਾਰਨ ਕੀਤਾ। ਮੈਨੂੰ ਵੀ ਉਹ ਕੋਈ ਕਾਰਨ ਸਮਝ ਨਹੀਂ ਆਉਂਦਾ।
ਰਹਿਣ ਦਿਓ ਇਹ ਥਾਂ ਪਰਜਾਈ।
ਮਾਸੀ ਜੀ, ਤੁਸੀਂ ਮੇਰੇ ਤੇ ਭਲਾ ਕਰੋ, ਮੇਰੀ ਪਰਜਾਈ ਨੂੰ ਘੱਟੋ ਘੱਟ ਇੱਥੋਂ ਨਾ ਲੈ ਕੇ ਜਾਓ। ਵੀਰ ਤਾਂ ਮੇਰਾ ਫਕੀਰ ਹੋਇਆ ਹੀ ਹੈ, ਘੱਟੋ ਘੱਟ ਇਹ ਪਰਜਾਈ ਨੂੰ ਇੱਥੇ ਛੱਡ ਜਾਓ, ਇਹਨੂੰ ਇੱਥੇ ਰਹਿਣ ਦਿਓ।
ਕਰ ਮੁਝ ਪਰ ਉਪਕਾਰ ਭਲਾਈ।
ਇਹ ਤੁਹਾਡਾ ਬੜਾ ਵੱਡਾ ਪਰਉਪਕਾਰ ਹੋਵੇਗਾ ਮੇਰੇ, ਇਹ ਤੁਹਾਡੀ ਬੜੀ ਵੱਡੀ ਭਲਿਆਈ ਹੋਵੇਗੀ ਮੇਰੇ ਤੇ, ਇਹ ਬੜੀ ਵੱਡੀ ਦਇਆ ਹੋਵੇਗੀ ਮੇਰੇ ਉੱਤੇ।
ਜੇਕਰ ਹੱਟ ਲੈ ਜਾਓ ਅਵੇ ਉਧਰ ਜਾਏ ਰਿਦਾ ਮਮਤਵੇ।
ਜੇ ਤੁਸੀਂ ਮੇਰੇ ਤੇ ਉਪਕਾਰ ਨਾ ਕੀਤਾ, ਸੁਲੱਖਣੀ ਜੀ ਨੂੰ, ਇਹਨਾਂ ਬੱਚਿਆਂ ਨੂੰ ਆਪਣੇ ਨਾਲ ਲੈ ਗਏ ਹੱਟ ਕਰਕੇ, ਤੇ ਮੇਰਾ ਚਿੱਤ ਇਹਨਾਂ ਬਿਨਾਂ ਉਧਰ ਜਾਏਗਾ, ਮੇਰਾ ਮਨ ਇਹਨਾਂ ਬਿਨਾਂ ਉਧਰ ਜਾਏਗਾ, ਮੇਰਾ ਚਿੱਤ ਇੱਥੇ ਨਹੀਂ ਲੱਗਣਾ। ਮੈਂ ਤਾਂ ਪਹਿਲਾਂ ਹੀ ਮੇਰੇ ਮਨ ਦੇ ਵਿੱਚ ਮੇਰੇ ਵੀਰ ਦੀ ਹਾਲਤ ਵੇਖ ਕੇ ਅੱਗੇ ਹੈਰਾਨੀ ਆਉਂਦੀ ਹੈ, ਤੇ ਉਹਦਾ ਪਰਿਵਾਰ ਵੀ ਤੁਸੀਂ ਲੈ ਗਏ ਤੇ ਮੇਰੇ ਮਨ ਚ ਧੀਰਜ ਕਿਵੇਂ ਬਣੇਗਾ, ਮੈਂ ਕਿਵੇਂ ਹੌਸਲਾ ਰੱਖਾਂਗੀ।
ਦੋਹੇਰਾ ਮੂਲਾ ਭਾਖੇ ਅਭਿਆ ਤਜ ਕਰ ਹਮ ਨਾ ਜਾਏ।
ਬਾਬਾ ਮੂਲ ਚੰਦ ਜੀ ਲਾਗਿਓ ਬੋਲੇ, ਕਹਿਣ ਲੱਗੇ ਨਾਨਕੀ, ਹੁਣ ਜੋ ਕੁਝ ਮਰਜ਼ੀ ਹੋ ਜਾਏ ਅਸੀਂ ਤਾਂ ਸੁਲੱਖਣੀ ਨੂੰ ਇੱਥੇ ਨਹੀਂ ਛੱਡ ਕੇ ਜਾਣਾ। ਬਾਬਾ ਮੂਲ ਚੰਦ ਜੀ ਬੜੇ ਕ੍ਰੋਧੀ ਸੁਭਾਅ ਵਾਲੇ ਸਨ, ਕਹਿੰਦੇ ਤੂੰ ਜੋ ਕਹੀ ਜਾ, ਪਰ ਅਸੀਂ ਸੁਲੱਖਣੀ ਨੂੰ ਇੱਥੇ ਕਿਸੇ ਵੀ ਹੱਲ ਛੱਡ ਕੇ ਨਹੀਂ ਜਾਣਾ।
ਲੈ ਜਾਵਾਂਗੇ ਸੰਗ ਨਿਜ ਰਹਿਣ ਨਹਿਆ ਬਨ ਆਏ।
ਅਸੀਂ ਤਾਂ ਸੁਲੱਖਣੀ ਨੂੰ ਆਪਣੇ ਨਾਲ ਹੀ ਲੈ ਕੇ ਜਾਣਾ, ਇੱਥੇ ਉਹਦਾ ਰਹਿਣਾ ਬਣਦਾ ਹੀ ਨਹੀਂ। ਕਿਹਦੇ ਸਹਾਰੇ ਰਹੇ, ਨਾ ਉਹਦਾ ਸੱਸ ਇੱਥੇ, ਨਾ ਸਹੁਰਾ ਇੱਥੇ, ਨਾ ਪਤੀ ਇੱਥੇ, ਤੇ ਅਸੀਂ ਆਪਣੀ ਧੀ ਨੂੰ ਇੱਥੇ ਕਿਸ ਦੇ ਸਹਾਰੇ ਛੱਡ ਜਾਈਏ, ਇੱਥੇ ਉਹਦਾ ਰਹਿਣਾ ਹੀ ਨਹੀਂ ਬਣਦਾ।
ਕਿਉਂ ਪਈ ਬਹੁਰ ਨਾਨਕੀ ਬਚਨੀ ਉਚਾਰੇ ਸੁਣ ਮਾਸੀ ਨੈ ਜੋਰ ਹਮਾਰੇ।
ਸੁਣ ਕੇ ਬੇਬੇ ਨਾਨਕੀ ਜੀ ਫੇਰ ਬੋਲੇ, ਕਹਿਣ ਲੱਗੇ ਮਾਸੀ ਜੀ, ਸਾਡਾ ਜ਼ੋਰ ਨਹੀਂ ਤੁਹਾਡੇ ਤੇ, ਨਾ ਹੀ ਅਸੀਂ ਜ਼ੋਰ ਵਿਖਾਉਣਾ ਹੈ, ਤੇ ਨਾ ਹੀ ਤੁਹਾਡੇ ਤੇ ਜ਼ੋਰ ਹੈ। ਸੰਸਾਰੀ ਪੱਖ ਤੋਂ ਵੇਖੀਏ ਤੇ ਤੁਸੀਂ ਆਪਣੀ ਦ੍ਰਿਸ਼ਟੀ ਚ ਭਲੇ ਹੋ ਸਕਦੇ ਹੋ, ਸਮਾਜ ਦੀ ਦ੍ਰਿਸ਼ਟੀ ਨਾਲ ਵੇਖੀਏ ਤੇ ਤੁਸੀਂ ਸਹੀ ਹੋ, ਸਾਡਾ ਤੁਹਾਡੇ ਤੇ ਜ਼ੋਰ ਨਹੀਂ। ਬੇਬੇ ਨਾਨਕੀ ਜੀ ਇਹੋ ਜਿਹੇ ਸੁਸ਼ੀਲ ਸੁਭਾਅ ਦੇ ਧਾਰਨੀ ਸਨ ਕਿ ਕਦੇ ਰਸਨਾ ਤੋਂ ਕੌੜਾ ਬੋਲ ਬੇਬੇ ਨਾਨਕੀ ਨੇ ਨਹੀਂ ਸੀ ਬੋਲਿਆ ਆਪਣੀ ਜ਼ਿੰਦਗੀ ਚ, ਹਰ ਵੇਲੇ ਸੁਸ਼ੀਲ ਹੀ ਬੋਲਿਆ। ਤੇ ਚੰਦੋ ਰਾਣੀ, ਬਾਬਾ ਮੂਲ ਚੰਦ ਗੁੱਸੇ ਚ ਬੋਲਦੇ ਵੀ ਸਨ, ਤੇ ਬੇਬੇ ਨਾਨਕੀ ਨੇ ਅੱਗੋਂ ਇਹ ਨਹੀਂ ਆਖਿਆ ਵੀ ਤੁਸੀਂ ਕਿਉਂ ਕਹਿੰਦੇ ਹੋ ਕੁਝ, ਬੜਾ ਸੁਸ਼ੀਲ ਸੁਭਾਅ। ਤੇ ਬੇਬੇ ਨਾਨਕੀ ਜੀ ਕਹਿੰਦੇ, ਮਾਸੀ ਜੀ ਸਾਡਾ ਕਿਹੜਾ ਜ਼ੋਰ ਹੈ ਤੁਹਾਡੇ ਤੇ, ਅਸੀਂ ਤਾਂ ਗਰੀਬ ਹਾਂ, ਸਾਡਾ ਤੁਹਾਡੇ ਤੇ ਕੋਈ ਜ਼ੋਰ ਨਹੀਂ।
ਹਮਰੀ ਬਿਨਤੀ ਸੁਣੋ ਜੇ ਕਾਨਾ, ਛੋੜ ਜਾਓ ਤੁਮ ਇਹ ਇਸ ਥਾਨਾ।
ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਤੁਹਾਡੇ ਕੋਲ ਹੱਥ ਜੋੜ ਕੇ, ਆਹ ਤਾਂ ਬੇਨਤੀ ਹੈ, ਜੇ ਤੁਸੀਂ ਛੱਡ ਜਾਓਗੇ ਇੱਥੇ ਤੇ ਤੁਹਾਡਾ ਬੜਾ ਭਲਾ ਹੋਵੇਗਾ।
ਸਭ ਕੀ ਸੁਧ ਲੇਵੈ ਕਰਤਾਰਾ,
ਤੁਸੀਂ ਇਹ ਗੱਲ ਛੱਡ ਦਿਓ, ਖਿਆਲ ਛੱਡ ਦਿਓ ਵੀ ਇਹਦੀ ਸੰਭਾਲ ਕੌਣ ਕਰੇਗਾ। ਕਰਤਾ ਪੁਰਖ ਪਰਮੇਸ਼ਰ ਜਿਹਨੇ ਜੀਵ ਪੈਦਾ ਕੀਤੇ ਨੇ ਨਾ, ਉਹ ਕਰਤਾਰ ਸਾਰਿਆਂ ਦੀ ਸੁਧ ਲੈਂਦਾ ਹੈ, ਉਹ ਕਰਤਾਰ ਸਾਰਿਆਂ ਨੂੰ ਸੰਭਾਲਦਾ ਹੈ।
ਕਰੇ ਸੇਵ ਬਲ ਜਿਤੋ ਹਮਾਰਾ,
ਜਿੰਨੀ ਦੇਰ ਤੱਕ ਮੇਰੇ ਸਰੀਰ ਚ ਸਾਹ ਚੱਲਦੇ ਨੇ, ਮੈਂ ਆਪਣੇ ਵੀਰ ਦੇ ਪਰਿਵਾਰ ਦੀ ਹਰ ਪੱਖ ਦੀ ਸੇਵਾ ਕਰਾਂਗੀ, ਹਰ ਢੰਗ ਨਾਲ ਸੇਵਾ ਕਰਾਂਗੀ, ਜਿੰਨਾ ਮੇਰੇ ਚ ਜ਼ੋਰ ਹੈ ਉਹ ਤਾਣ ਲਾ ਕੇ ਸੇਵਾ ਕਰਾਂਗੀ।
ਅਸਨ ਬਸਨ ਬੋ ਪ੍ਰਭ ਨੇ ਦੀਨਾ,
ਸਾਨੂੰ ਵੀ ਪਰਮੇਸ਼ਰ ਨੇ ਬੜਾ ਕੁਝ ਦਿੱਤਾ, ਬੇਬੇ ਨਾਨਕੀ ਜੀ ਵੀ ਘਰੋਂ ਰੱਜੇ ਪੁੱਜੇ ਸਨ, ਸਾਨੂੰ ਵਾਹਿਗੁਰੂ ਨੇ ਕੱਪੜਾ ਬਸਤਰ ਧਨ ਬਹੁਤ ਕੁਝ ਦਿੱਤਾ, ਅਸੀਂ ਸਾਰੇ ਵੀ ਰਲ ਕੇ ਛਕੀ ਜਾਈਏ ਫਿਰ ਵੀ ਕੋਟ ਨਹੀਂ ਆਉਂਦਾ, ਇੰਨਾ ਕੁਝ ਹੈ ਪਰਮੇਸ਼ਰ ਦਾ ਦਿੱਤਾ।
ਰਲ ਮਿਲ ਖਾਵੇ ਭੇਦ ਬਹੀਨਾ,
ਭੇਦ ਤੋਂ ਬਿਨਾਂ ਅਸੀਂ ਰਲ ਮਿਲ ਕੇ ਇੱਕ ਪਰਿਵਾਰ ਬਣ ਕੇ ਖਾਵਾਂਗੇ। ਤੁਸੀਂ ਇਹ ਫਿਕਰ ਆਪਣੇ ਦਿਲੋਂ ਕੱਢ ਦਿਓ ਵੀ ਇਹਦਾ ਖਰਚਾ ਕਿਵੇਂ ਚੱਲੇਗਾ।
ਇਹ ਛਾਂ ਰਹਿਣ ਨਾ ਤੁਮ ਮਨ ਭਾਈ, ਤੋਤਲ ਵੰਡੀ ਦਿਓ ਪੁਜਾਏ।
ਚਲੋ ਜੇ ਇਹ ਗੱਲ ਵੀ ਤੁਸੀਂ ਨਹੀਂ ਮੰਨਦੇ ਮੇਰੀ, ਕਿ ਮੇਰੀ ਭਰਜਾਈ ਨੂੰ ਇੱਥੇ ਨਹੀਂ ਰਹਿਣ ਦੇਣਾ ਚਾਹੁੰਦੇ, ਤੇ ਫਿਰ ਮੈਂ ਸੁਲੱਖਣੀ ਜੀ ਨੂੰ ਤਲਵੰਡੀ ਭੇਜ ਦਿੰਦੀ ਹਾਂ ਮਾਤਾ ਪਿਤਾ ਜੀ ਦੇ ਕੋਲ, ਉੱਥੇ ਦੀ ਸੱਸ ਸਹੁਰਾ ਦੋਵੇਂ ਹਨ, ਘਰ ਹੈ, ਸੋਹਣਾ ਮਾਣ ਰੁਤਬਾ ਸਾਰੇ ਸਮਾਜ ਵਿੱਚ ਹੈ, ਤੇ ਮੈਂ ਇਹਨਾਂ ਨੂੰ ਤਲਵੰਡੀ ਭੇਜ ਦਿੰਦੀ ਹਾਂ। ਜੇ ਤੁਸੀਂ ਇੱਥੇ ਨਹੀਂ ਵੀ ਛੱਡਣਾ ਚਾਹੁੰਦੇ ਤੇ ਮੈਂ ਇਹਨਾਂ ਨੂੰ ਤਲਵੰਡੀ ਆਪ ਭੇਜ ਦੇਵਾਂਗੀ।
ਰਹਿ ਸੱਸ ਕੇ ਨਿਕਟ ਸੁਖਾਰੇ,
ਆਪਣੀ ਸੱਸ ਦੇ ਕੋਲ ਸੌਖੇ ਤਰੀਕੇ ਨਾਲ ਰਹੇਗੀ। ਮੇਰੀ ਮਾਂ ਤ੍ਰਿਪਤਾ ਬੜਾ ਹੀ ਇਹਨੂੰ ਲਾਡ ਕਰਦੀ ਹੈ, ਤੇ ਉੱਥੇ ਜਾ ਕੇ ਸੁੱਖ ਨਾਲ ਰਹੇਗੀ।
ਕਰੈ ਸੁਪੁੱਤਰਨ ਕੀ ਪ੍ਰਿਤ ਪਾਰੇ,
ਤੇ ਮੇਰੀ ਮਾਂ ਦੇ ਮਨ ਚ ਵੀ ਰੀਝ ਆਉਂਦੀ ਹੈ ਵੀ ਮੈਂ ਵੀ ਆਪਣੇ ਪੋਤਰਿਆਂ ਨੂੰ ਖੜਾਵਾਂ, ਉਹਦੇ ਮਨ ਚ ਵੀ ਚਾਉ ਆਉਂਦਾ। ਤੇ ਜੇ ਤੁਸੀਂ ਇੱਥੇ ਨਹੀਂ ਛੱਡਣਾ ਤੇ ਮੈਂ ਤਲਵੰਡੀ ਭੇਜ ਦਿੰਦੀ ਹਾਂ, ਉੱਥੇ ਮੇਰੀ ਮਾਤਾ ਨਾਲੇ ਆਪਣੇ ਪੋਤਰਿਆਂ ਨੂੰ ਪਾਲੇਗੀ, ਤੇ ਨਾਲੇ ਇਹਦੇ ਨਾਲ ਉਹਦਾ ਵੀ ਦਿਲ ਲੱਗਾ ਰਹੇਗਾ, ਇਹਦਾ ਵੀ ਚਿੱਤ ਲੱਗਾ ਰਹੇਗਾ।
ਜਿਨ ਕੇ ਮਨ ਕੀ ਜਾਨ ਜਰਾਮੋ, ਸਜੈ ਨਾ ਲੈ ਜਾਵੇ ਨਿਜ ਧਾਮੋ।
ਪਰ ਬਾਬਾ ਮੂਲ ਚੰਦ ਜੀ ਹੋਣਾ ਨੇ ਤਾਂ ਜਿੱਦ ਕੀਤੀ ਹੋਈ ਸੀ ਵੀ ਕਹਿੰਦੇ ਅਸੀਂ ਨਹੀਂ ਛੱਡਣਾ, ਹੁਣ ਅਸੀਂ ਤਾਂ ਲੈ ਕੇ ਜਾਣਾ ਹੀ ਜਾਣਾ। ਭਾਈਆ ਜੈ ਰਾਮ ਜੀ ਬੜੇ ਸਿਆਣੇ ਵਿਅਕਤੀ ਸਨ, ਸਮਾਜ ਵਿੱਚ ਵਿਚਰਦੇ ਸਨ, ਉਹਨਾਂ ਵੇਖ ਲਿਆ ਵੀ ਹੁਣ ਇਹਨਾਂ ਨੇ ਪੱਕੀ ਠਾਣੀ ਹੋਈ ਨਾ, ਬਾਰ ਬਾਰ ਕਹਿਣ ਨਾਲ ਇਹਨਾਂ ਦਾ ਇਰਾਦਾ ਹੋਰ ਦ੍ਰਿੜ ਹੋਈ ਜਾਣਾ। ਜਿਹੜੇ ਕੰਮ ਤੋਂ ਕਿਸੇ ਨੂੰ ਰੋਕੀਏ, ਬਾਰ ਬਾਰ ਰੋਕੀ ਜਾਈ ਉਹ ਜਿੱਦ ਕਰੇ ਵੀ ਮੈਂ ਕਰਨਾ ਹੀ ਕਰਨਾ, ਬਾਰ ਬਾਰ ਰੋਕੀ ਜਾਈ ਉਹਦਾ ਇਰਾਦਾ ਹੋਰ ਪੱਕਾ ਹੋ ਜਾਂਦਾ ਵੀ ਕਰਾਂਗਾ। ਭਾਈਆ ਜੈ ਰਾਮ ਜੀ ਨੇ ਵੇਖਿਆ ਵੀ ਹੁਣ ਇਹਨਾਂ ਨੇ ਰੁਕਣਾ ਤਾਂ ਹੈ ਨਹੀਂ, ਜਿੰਨਾ ਮਰਜ਼ੀ ਕਹੀ ਜਾਈਏ, ਇਹਨਾਂ ਨੇ ਤਾਂ ਹੁਣ ਪੱਕੀ ਠਾਣ ਹੀ ਲਈ ਹੈ, ਇਹਨਾਂ ਨੇ ਸੁਲੱਖਣੀ ਨੂੰ ਲੈ ਕੇ ਹੀ ਜਾਣਾ ਹੈ।
ਅਨੇਕ ਯਤਨ ਕਰ ਰਹੇ ਨਾ ਮਾਨੈ,
ਅਨੇਕਾਂ ਯਤਨ ਕਰ ਲਏ ਨੇ ਇਹ ਨਹੀਂ ਮੰਨ ਰਹੇ।
ਜਿਨ ਸੋ ਇਹ ਬਿਦ ਬਚਨ ਬਖਾਨੈ,
ਭਾਈਆ ਜੈ ਰਾਮ ਜੀ ਫਿਰ ਕੋਲੋਂ ਬੋਲੇ, ਉਹਨਾਂ ਵੇਖਿਆ ਵੀ ਇਹਨਾਂ ਲੈ ਹੀ ਜਾਣਾ ਸੁਲੱਖਣੀ ਜੀ ਨੂੰ, ਬੱਚਿਆਂ ਨੂੰ ਲੈ ਹੀ ਜਾਣਾ ਹੈ, ਤੇ ਇਹ ਵੇਖ ਕੇ ਸੁਣ ਕੇ ਭਾਈਆ ਜੈ ਰਾਮ ਜੀ ਬੋਲੇ, ਕਹਿਣ ਲੱਗੇ,
ਦੋਹੇਰਾ ਸ੍ਰੀ ਚੰਦ ਕੋ ਛੋੜੀਏ ਲੈ ਜਾਓ ਤੇ ਮਾਤ।
ਅੱਛਾ ਫਿਰ ਜੇ ਤੁਹਾਡੀ ਇਹੀ ਇੱਛਾ ਹੈ ਤੇ ਏਦਾਂ ਕਰੋ ਵੀ ਸੁਲੱਖਣੀ ਜੀ ਤੇ ਲਖਮੀ ਦਾਸ ਜੀ ਨੂੰ ਲੈ ਜਾਓ, ਤੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੂੰ ਇੱਥੇ ਛੱਡ ਜਾਓ, ਕਿਉਂਕਿ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸ੍ਰੀ ਚੰਦ ਨੂੰ ਬੇਬੇ ਨਾਨਕੀ ਦੀ ਝੋਲੀ ਚ ਪਾ ਕੇ ਆਖਿਆ ਸੀ, ਬੇਬੇ ਜੀ ਇਹਨੂੰ ਆਪਣਾ ਪੁੱਤਰ ਜਾਣ ਕੇ ਤੁਸੀਂ ਪਾਲਣਾ, ਇਹ ਤੁਹਾਡਾ ਪੁੱਤਰ ਹੈ। ਬੇਬੇ ਨਾਨਕੀ ਦੀ ਆਪਣੀ ਸੰਤਾਨ ਨਹੀਂ ਸੀ। ਭਾਈਆ ਜੈ ਰਾਮ ਜੀ ਕਹਿਣ ਲੱਗੇ ਵੀ ਇਹ ਤਾਂ ਖੁਦ ਗੁਰੂ ਨਾਨਕ ਸਾਹਿਬ ਵੀ ਕਰ ਗਏ, اس کر کے پھر جے تسی لے ہی جانا سلکھنی جی نو تے چھوٹے پتر نو لے جاؤ تے بابا شری چند جی نو ایتھے چھڈ جاؤ
بہت چگڑے سو منے پیسلا اے بھانت
کافی سمے دی چلی چرچا تو بعد انہاں نے یہ گل من لی کہتے چلو ٹھیک ہے اسی شری چند نو چھڈ جانے ہاں سلکھنی تے لکھمی داس جی نو لے جاواں گے
پئی شری چند جو رہے اواسو تد پہ اور مجبو ترواسو
بے بے نانکی جی کہن لگے اے بڑا اپکار ہویا تہاڈا کیونکہ جے شری چند جی بھی اتھے میرے کول رہن گے نا تے میرے من نو بھروسہ ہوئے گا بھی میرے ویر دا پتر ہے تے اونوں ویکھ کے میرے ویر دی میری یاد ہردے چ بنی رہے گی میرے من دے وچ کچھ حوصلہ ترواس بنیا رہے گا
لیت دیس ماسی سد رہیے
ماسی جی یہ نہ ہوئے کہ تسی سلکھنی جی نو لے جاؤ تے مڑ کے بھولی جاؤ سکھ شانتی دا سنیا بھیج دے رہا جے تے سکھ شانتی دا سنیا ساڈے کولو بھی لیندے رہا جے جے تسی شری چند نو بھی نال لے گئے تے سانجھ ہی ٹوٹ جانی سی ہن کٹو کٹ سانجھ تاں بنی رہے گی نا شری چند ایتھے رہے گا تے تہانوں بھی کھچ بنے گی سانوں بھی کھچ بنی رہے گی کہندے اس کر کے سکھ شانتی دا جڑا سنیا ہے وہ لیندے دیندے رہا جے
وسر نہ جائیے اور ہت دھریے کدے آپ آمن من کریے
دیکھ کے وسار نہ دیا جے ماسی جی اپنے دلوں جے ساڈے کولو بھول ہو گئی ہوئے تے معاف کر دیا جے تے وسار نہ دیا جے اپنے ہردے چوں ہت رکھیا جے جے کدے تہاڈا من کرے بھی نہ آمن نو بے بے نانکی سلکھنی جی نو بھی کہندے پرجائی جی جے تہاڈا من کرے کدے تہانوں اپنی اس نمانی بھن دی یاد آ جائے تے پھر تسی آ بھی جایا جی اے نہ سمجھا جے کہ ہن اتھوں چلے ہو تے مڑ کے نہیں آنا جے کتے تہاڈے من دے وچ ساڈی یاد بن بھی جاوے ساڈا چیتا آ بھی جاوے
ہمرے اوگن من نہ وچریے
ساڈے اوگن اپنے من چ نہ وچاریا جے
پاچل روز سرب سو ہریے
جڑے پچھلے روز نے نا اپنے من دے سارے چھڈ دیا جے ماسی نو ماتا چندو رانی نو بھی بے بے نانکی جی کہندے کہ جے کوئی اوگن تہانوں من چ ساڈا نظر آیا نا تے او نہ وچاریا جے ساڈے کول آندے جاندے رہنا اور جے چت کرے آن نو ساڈے کول آ جانا اسی پھلکاں بچھا کے تہاڈیاں اڈیکاں کرانگے
پیو تیار چلن کو جبے ملی سلکھنی ہت کر تبے
تیاری کیتی چلن واسطے ماتا سلکھنی جی ماتا سلکھنی جی نے بھی تیاری کر لئی اس وقت بابا پھول چند جی ماتا چندو رانی جی ہونا نے سلطان پور صاحب تو بٹالے جان نو تیاری کی تھی
لوچن نیر بموچت دو پائی برہ تے دکھیا تو
اور ماتا سلکھنی دے اندر جڑی برہا دی ویدن چوٹ ہے نا وہ شبد بیان نہیں ہو سکتی کی حالت ہوئے گی من دی اس ویلے ماتا سلکھنی دی پرتا ہے پر فقیر بن کے لاگے ایک بن چ جنگل چ چلا گیا تے او دے تو بچھڑ کے ہن جانا پی رہا دوسرا بڑا پتر کول نہیں او دے تو بھی بچھوڑا پین لگا تے ماتا سلکھنی اس ویلے نو چیتے کر کر نیتر بھر بھر کے رودن کرن لگے بچھوڑا جدو دل چ اسہ ہو جائے تے پھر اکھاں دے نیر رائی فٹ فٹ کے بگدا ہے
دو ایرا پریم ردا گد گد گرا سرو چرن پر سیت
سلکھنی جان دے سن کہ مینو بےبے نانکی نے ماں وانگو پیار دتا ہے بےبے نانکی نے ماں بن کے پیار دتا ہے اینا ہت کیتا بھی اج تائیں کدے مینو اچا لفظ نہیں بولیا میں پویں آ کے لڑدی بھی سی پر اگوں کٹ کے گل نال لا کے مینو دلار دے ہی رہے تے بے بے نانکی دے چرناں دے اتے ماتا سلکھنی نے اپنا متھا رکھیا بے بے نانکی جی دے چرناں تے اپنا سیس رکھیا
لائے گرے سو نانکی ہت سو دین اسیت
بے بے نانکی نے ماتا سلکھنی نو پیراں تو اٹھایا تے کوٹ کے گل نال لایا متھے تے سر تے ہاتھ رکھیا ਤੇ ਹੱਥ ਧਰ ਕੇ ਬੇਬੇ ਨਾਨਕੀ ਨੇ ਅਸੀਸਾਂ ਦਿੱਤੀਆਂ।
ਪਈ ਲਖਮੀ ਦਾਸ ਸੀਸ ਕਰ ਫੇਰਾ।
ਬਾਬਾ ਲਖਮੀ ਦਾਸ ਜੀ ਜੋ ਹਾਲੇ ਬਿਲਕੁਲ ਹੀ ਛੋਟੇ ਗੋਦ ਵਿਚ ਸਨ, ਬੇਬੇ ਨਾਨਕੀ ਨੇ ਆਪਣੇ ਭਤੀਜੇ ਲਖਮੀ ਦਾਸ ਨੂੰ ਪਹਿਲੋਂ ਗਲ ਨਾਲ ਲਾਇਆ, ਬੜੇ ਪਿਆਰ ਨਾਲ ਬਾਬਾ ਲਖਮੀ ਦਾਸ ਜੀ ਦਾ ਮੱਥਾ ਚੁੰਮਿਆ।
ਕਰਤ ਦੁਲਾਰ ਪ੍ਰੇਮ ਬੋ ਬੇਰਾ।
ਬਾਰ ਬਾਰ ਦੁਲਾਰ ਕਰਦੇ ਨੇ ਬੇਬੇ ਨਾਨਕੀ ਜੀ, ਮਨ ਚ ਪਿਆਰ ਇੰਨਾ ਸੀ ਮਹਾਰਾਜ ਜੀ ਦੇ ਬੱਚਿਆਂ ਨਾਲ, ਕਹਿੰਦੇ ਬਾਰ ਬਾਰ ਦੁਲਾਰ ਕਰਦੇ ਬੇਬੇ ਨਾਨਕੀ ਜੀ।
ਆਨਨ ਪਨਸ ਨ ਜਾਣਤ ਤਿਨ ਕੋ, ਹੇਰ ਬਿਰੈ ਹੋਵਤ ਦੁਖ ਮਨ ਕੋ।
ਕਹਿੰਦੇ ਵੇਖ ਵੇਖ ਕੇ ਮਨ ਚ ਵਿਛੋੜੇ ਦਾ ਇੰਨਾ ਦੁੱਖ ਹੈ ਕਿ ਉਹ ਆਪਣੀ ਜ਼ੁਬਾਨ ਤੋਂ ਬੋਲ ਕੇ ਦੱਸ ਨਹੀਂ ਸਕਦੇ, ਬਸ ਕਹਿ ਨਹੀਂ ਸਕਦੇ ਵੀ ਹੁਣ ਕਿੱਡਾ ਵੱਡਾ ਡਾਢਾ ਦੁੱਖ ਹੈ।
ਸ੍ਰੀ ਚੰਦ ਕੋ ਲੈ ਨਿਜ ਅੰਕਾ, ਸੁੰਗਤ ਮਾਤਾ ਬਦਨ ਮੇ ਅੰਕਾ।
ਉਧਰ ਮਾਤਾ ਸੁਲੱਖਣੀ, ਬਾਬਾ ਸ੍ਰੀ ਚੰਦ ਜੀ ਉਦੋਂ ਤੁਰਦੇ ਫਿਰਦੇ ਸੋਹਣਾ, ਤੇ ਬਾਬਾ ਸ੍ਰੀ ਚੰਦ ਜੀ ਨੂੰ ਘੁੱਟ ਕੇ ਗੋਦ ਵਿਚ ਲੈ ਕੇ ਮੱਥਾ ਚੁੰਮਦੇ, ਵਿਛੜਨ ਜੋ ਲੱਗੇ ਨੇ, ਬਿਰਹਾ ਹੈ। ਤੇ ਉਸ ਵਕਤ ਕਹਿਣ ਲੱਗੇ ਬਾਬਾ ਸ੍ਰੀ ਚੰਦ ਜੀ ਨੂੰ ਗਲ ਨਾਲ ਲਾ ਕੇ, ਮਾਤਾ ਸੁਲੱਖਣੀ ਜੀ ਵੀ ਮੱਥਾ ਚੁੰਮਦੇ ਤੇ ਰੋਂਦੇ ਨੇ।
ਜਿਉਂ ਗੋ ਬੱਸੈ ਤਜ ਨਾ ਸਕਾਹੇ, ਤਿਉਂ ਲਗਾਏ ਘਰ ਛੋਰਤ ਨਾਹੀ।
ਜੈਸੇ ਇੱਕ ਗਊ ਆਪਣਾ ਵਤਸ ਨਹੀਂ ਨਾ ਤਿਆਗ ਸਕਦੀ, ਕਹਿੰਦੇ ਇਸੇ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਨੂੰ ਘੁੱਟ ਘੁੱਟ ਕੇ ਗਲ ਨਾਲ ਲਾਉਂਦੇ ਮਾਤਾ ਸੁਲੱਖਣੀ ਜੀ, ਛੱਡਣ ਨੂੰ ਚਿੱਤ ਨਹੀਂ ਕਰਦਾ।
ਰੁਦਨ ਅਸ਼ਰੋ ਬਦਨ ਪਿਘੋਏ, ਦੋ ਦਿਸ਼ਮੋ ਵਿਖੇ ਮਨ ਭੋਏ।
ਅੱਖਾਂ ਦੇ ਹੰਝੂਆਂ ਨਾਲ ਬਾਬਾ ਸ੍ਰੀ ਚੰਦ ਦੇ ਸਰੀਰ ਤੇ ਪਾਏ ਕੱਪੜੇ ਭੇ ਦਿੱਤੇ ਮਾਤਾ ਸੁਲੱਖਣੀ ਨੇ। ਦੋਵਾਂ ਪਾਸੀ ਇਹੋ ਜਿਹਾ ਮੋਹ ਸੀ, ਬੇਬੇ ਨਾਨਕੀ ਦੇ ਨੇਤਰ ਵੀ ਭਰੇ ਹੋਏ, ਉਹਨਾਂ ਦਾ ਚਿੱਤ ਨਹੀਂ ਸੀ ਕਰਦਾ ਵੀ ਇਹ ਜਾਣ, ਪਰ ਸਮੱਸਿਆ ਇਹੋ ਜਿਹੀ ਜੋ ਬਣ ਗਈ, ਬਾਬੇ ਮੂਲ ਚੰਦ ਦਾ ਹੱਠ ਉਹ ਵਿਚ ਜੋ ਆਣ ਖੜਾ ਹੋਇਆ। ਕਹਿੰਦੇ ਦੋਵਾਂ ਪਾਸਿਓ ਇਸ ਪ੍ਰਕਾਰ ਦਾ ਮੋਹ ਬਣਿਆ ਹੋਇਆ।
ਸ੍ਰੀ ਜੈ ਰਾਮ ਨਾਨਕੀ ਦੋ, ਲੋਚਨ ਤੇ ਜਲ ਮੋਚਿਤ ਸੋ।
ਇਹ ਵੇਖ ਕੇ ਭਾਈਏ ਜੈ ਰਾਮ ਦੇ ਵੀ ਨੇਤਰ ਗਮ ਹੋ ਗਏ, ਉਹਨਾਂ ਦੇ ਅੱਖਾਂ ਵਿਚੋਂ ਵੀ ਸੁਤੇ ਸਿੱਧ ਸੁਭਾਵਕ ਹੀ ਨੀਰ ਵਹਿਣ ਲੱਗਾ।
ਰੁਦਨ ਕਰਤ ਸਭ ਦਾਸੀ ਦਾਸਾ, ਬਿਰੈ ਜਨਤ ਮਨ ਪਾ ਦੁਖ ਰਾਸਾ।
ਜਿਹਨੇ ਦਾਸੀਆਂ ਦਾਸ ਸੀ ਮਾਤਾ ਸੁਲੱਖਣੀ ਜੀ ਦੀ ਸੇਵਾ ਕਰਨ ਵਾਲੇ, ਉਹ ਵੀ ਨੇਤਰ ਭਰ ਕੇ ਰੁਦਨ ਕਰ ਰਹੇ ਨੇ। ਕਹਿੰਦੇ ਏਦਾਂ ਜਾਪਦਾ ਵੀ ਬਿਰਹਾ ਨੇ ਜਨਮ ਲੈ ਲਿਆ ਇੱਥੇ, ਵਿਛੋੜੇ ਦਾ ਜਨਮ ਹੀ ਇੱਥੇ ਹੋ ਗਿਆ ਹੈ।
ਮੂਲ ਚੰਦ ਪੁਨ ਚੰਦੋ ਰਾਨੀ, ਰੋਦਨ ਕਰਤ ਵਿਕਲ ਵੀ ਬਾਨੀ।
ਬਾਬੇ ਮੂਲ ਚੰਦ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਨੇ, ਨੇਤਰ ਉਹਨਾਂ ਦੇ ਵੀ ਸਜਲ ਨੇ, ਮਾਤਾ ਚੰਦੋ ਰਾਣੀ ਵੀ ਨੇਤਰ ਭਰ ਕੇ ਰੋ ਰਹੇ ਨੇ।
ਨਗਰ ਨਾਰ ਮਿਲਨੇ ਜੋ ਆਈ, ਸਭ ਲੋਚਨ ਜਲ ਧਾਰ ਬਾਈ।
ਨਗਰ ਦੀਆਂ ਜਿੰਨੀਆਂ ਇਸਤਰੀਆਂ ਮਾਤਾ ਸੁਲੱਖਣੀ ਦੇ ਨਾਲ ਮਿਲਦੀਆਂ ਜੁਲਦੀਆਂ ਉਹ ਆ ਗਈਆਂ, ਉਹ ਵੀ ਰੋ ਰਹੀਆਂ, ਨੇਤਰ ਉਹਨਾਂ ਦੇ ਵੀ ਭਰੇ ਹੋਏ ਨੇ ਕਿ ਸੁਲੱਖਣੀ ਜੀ ਜਾ ਰਹੇ ਹਨ।
ਬਾਰ ਬਾਰ ਮਿਲ ਕਰ ਬੋ ਭਾਂਤੀ, ਬੋਰ ਬੋਰ ਪਰ ਆਵਤ ਛਾਤੇ।
ਬਾਰ ਬਾਰ ਮਿਲਦੀਆਂ ਗਲ, ਇੱਕ ਵਾਰੀ ਮਿਲ ਕੇ ਪਾਸੇ ਹਟਦੀਆਂ ਫਿਰ ਦੁਬਾਰਾ ਮਿਲਦੀਆਂ, ਤੇ ਨੇਤਰ ਭਰ ਆਉਂਦੇ ਨੇ, ਇਸ ਪ੍ਰਕਾਰ ਦੀ ਹਾਲਤ ਬਣੀ ਹੋਈ ਹੈ।
ਦਿਨ ਬੋ ਚੜਿਓ ਪੰਥ ਵੱਡ ਜਾਣਾ, ਚਲੋ ਸਮੂਲੇ ਬਚਨ ਬਖਾਨਾ।
ਜਦੋਂ ਵੇਖਿਆ ਵੀ ਸਮਾਂ ਬਹੁਤਾ ਬੀਤਦਾ ਜਾ ਰਿਹਾ, ਤੇ ਬਾਬਾ ਮੂਲ ਚੰਦ ਜੀ ਕਹਿੰਦੇ ਦਿਨ ਬੜਾ ਚੜ ਗਿਆ ਭਾਈ, ਚਲੋ ਪੈਂਡਾ ਬੜਾ ਦੂਰ ਦਾ ਹੈ ਤੇ ਆਪਾਂ ਚੱਲਣਾ ਹੈ।
ਲਖਮੀ ਦਾਸ ਲੈ ਕਰ ਮਾਤਾ, ਗਮਨੀ ਤਬੈ ਸੰਗ ਨਿਜ ਤਾਤਾ।
ਮਾਤਾ ਸੁਲੱਖਣੀ ਜੀ ਬਾਬਾ ਲਖਮੀ ਦਾਸ ਜੀ ਨੂੰ ਨਾਲ ਲੈ ਕੇ ਗੋਦ ਚ ਚੁੱਕਿਆ ਹੋਇਆ ਤੇ ਚੱਲ ਪਏ ਨੇ ਆਪਣੇ ਮਾਤਾ ਪਿਤਾ ਦੇ ਨਾਲ।
ਸ੍ਰੀ ਚੰਦ ਜੀ ਪੁਰ ਸੁਲਤਾਨਾ, ਰਹੇ ਨਾਨਕੀ ਟਿਗ ਸੁਖਦਾਨਾ।
ਬਾਬਾ ਸ੍ਰੀ ਚੰਦ ਜੀ ਬੇਬੇ ਨਾਨਕੀ ਜੀ ਦੇ ਕੋਲ ਹੀ ਰਹੇ, ਇੱਥੇ ਹੀ ਬੇਬੇ ਨਾਨਕੀ ਜੀ ਦੇ ਕੋਲ ਬਾਬਾ ਸ੍ਰੀ ਚੰਦ ਜੀ ਦੀ ਪਰਵਰਿਸ਼ ਹੋਈ।
ਕਰ ਮੂਲਾ ਦਨੀਆ ਸੰਗਾ, ਗਯੋ ਨਗਰ ਨਿਜ ਜੇ ਮਨ ਭੰਗਾ।
ਬਾਬਾ ਮੂਲ ਚੰਦ ਜੀ ਆਪਣੀ ਧੀ ਤੇ ਦੋਤੇ ਨੂੰ ਨਾਲ ਲੈ ਕੇ ਆਪਣੇ ਨਗਰ ਚ ਚਲੇ ਗਏ, ਜਿਨ੍ਹਾਂ ਦਾ ਮਨ ਵਿਆਕੁਲ ਜਿਹਾ ਹੋਇਆ ਹੋਇਆ।
ਸਭ ਤੇ ਰਹੀ ਸੁਲੱਖਣੀ ਤੈਵਾ ਜਨਨ ਜਨਕ ਕੇ ਸਜਨੈ ਜੈਵਾ।
ਮਾਤਾ ਸੁਲੱਖਣੀ ਜੀ ਹੁਣ ਆਪਣੇ ਮਾਤਾ ਪਿਤਾ ਜੀ ਦੇ ਘਰ ਵਿਚ ਹੀ ਰਹਿਣ ਲੱਗੇ ਹਨ।
ਕਰਤ ਦੋਹਿਤੇ ਕੀ ਪ੍ਰਿਤ ਪਾਲਾ ਲਾਲਤ ਮੂਲਾ ਆਨੰਦ ਵਿਸਾਲਾ।
ਆਪਣੇ ਦੋਹਤੇ ਦੀ ਪਾਲਣਾ ਮਾਤਾ ਚੰਦੋ ਰਾਣੀ ਜੀ ਕਰਦੇ, ਬਾਬਾ ਮੂਲ ਚੰਦ ਜੀ ਵੀ ਬੜਾ ਲਾਡ ਲੜਾਉਂਦੇ ਬਾਬਾ ਲਖਮੀ ਦਾਸ ਜੀ ਨੂੰ ਗੋਦ ਚ ਲੈ ਕੇ।
ਦੋਹੇਰਾ ਪਿਖ ਕੁਚਾਲ ਕਲੀ ਕਾਲ ਕੋ ਧਰ ਪਰ ਵਪ ਧਰ ਜਾਏ।
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤਾਂ ਇਸ ਸੰਸਾਰ ਵਿਚ ਕੁਝ ਹੋਰ ਹੀ ਕਰਨ ਆਏ ਸਨ, ਆਮ ਦੁਨਿਆਵੀ ਬੰਦਿਆਂ ਵਾਂਗੂ ਇਹ ਰੀਤੀਆਂ ਚਲਾਣ ਨਹੀਂ ਸਨ ਆਏ। ਮੇਰੇ ਸਾਹਿਬ ਜੀ ਤਾਂ ਇਸ ਮਾਤ ਲੋਕ ਵਿਚ ਕਲੀ ਕਾਲ ਦੇ ਜੀਵਾਂ ਨੂੰ ਤਾਰਨ ਵਾਸਤੇ ਉਨ੍ਹਾਂ ਦੀਆਂ ਕੁਚਾਲਾਂ ਭੈੜੀਆਂ ਚਾਲਾਂ ਵੇਖ ਕੇ ਸਿੱਧੇ ਰਾਹ ਤੇ ਪਾਉਣ ਵਾਸਤੇ ਮਾਨਵੀ ਸਰੀਰ ਧਾਰਨ ਕਰਕੇ ਆਏ ਹਨ।
ਪੂਰਨ ਹੋਇਓ ਧਿਆਏ ਅਵ ਨਮਸਕਾਰ ਮਮਤਾਏ।
ਮਹਾਰਾਜ ਜੀ ਦੀ ਕਥਾ ਦਾ ਇਹ ਅਧਿਆਏ ਸੰਪੂਰਨ ਹੋਇਆ, ਮੇਰੀ ਸਤਿਗੁਰਾਂ ਦੇ ਪਾਵਨ ਚਰਨਾਂ ਵਿਚ ਵੰਦਨਾ ਹੈ, ਨਮਸਕਾਰ ਹੈ। ਇਹ ਨਮਸਕਾਰ ਕਰਕੇ ਭਾਈ ਸਾਹਿਬ ਜੀ ਨੇ ਅਧਿਆਏ ਸੰਪੂਰਨ ਕੀਤਾ ਹੈ। 34ਵਾਂ ਅਧਿਆਏ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਦਾ ਪ੍ਰਾਰੰਭ ਹੋਵੇਗਾ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦਾ ਸੁਜਸ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਵਾਹਿ